ਜੀਉ ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਸਪਤਮ ਰਾਸ ਕਥਨ ਦੋਹਰਾ ਮਾਇਆ ਸੋ ਸਵਲ ਜੋ ਭਇਓ ਜਿਤ ਕਿਤ ਵਿਆਪ ਸਮਾਨ ਸਾਰ ਅਸਾਰ ਸੰਸਾਰ ਕਰ ਸੱਚ ਦਾ ਆਨੰਦ ਮਹਾਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥ ਸਪਤਮ ਰਾਸ ਕਥਨ ਦੋਹਰਾ ਮਾਇਆ ਸੋ ਸਵਲ ਜੋ ਭਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਿਹਰ ਦਇਆ ਨਾਲ ਰਹਿਮਤ ਤੇ ਬਖਸ਼ਿਸ਼ ਨਾਲ ਇਹ ਅੰਮ੍ਰਿਤ ਵੇਲੇ ਦਾ ਸੁੰਦਰ ਜੀਵਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ ਜੋ ਇਸ ਸਥਾਨ ਤੇ ਪ੍ਰੇਮੀਆਂ ਵੱਲੋਂ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਇਆ ਗਿਆ। ਪਾਠੀ ਸਿੰਘਾਂ ਦੀ ਰਚਨਾ ਰਾਹੀਂ ਗੁਰਬਾਣੀ ਦਾ ਪਾਠ ਹੋ ਰਿਹਾ ਸੀ। ਉਪਰੰਤ ਕੋਈ ਸਮਾਂ ਗੁਰੂ ਕੇ ਰਾਗੀ ਸਿੰਘਾਂ ਰਾਹੀਂ ਹੀ ਸਿੰਘੀ ਦੇ ਨਿਯਮਾਂ ਵਿਚ ਕੋਈ ਸਮਾਂ ਗੁਰਬਾਣੀ ਦੇ ਗਾਇਨ ਹੋਇਆ, ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਛੇਵੇਂ ਗੁਰੂ ਜੀ ਦਾ ਇਤਿਹਾਸ ਚੱਲਿਆ ਹੋਇਆ, ਆਪਾਂ ਸਰਵਣ ਕਰਕੇ ਲਾਹਾ ਲੈਂਦੇ ਹਾਂ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਟਲ ਰਾਏ ਨਾਮ ਦੇ ਸਾਹਿਬਜ਼ਾਦੇ ਜੋ ਮਹਾਨ ਸ਼ਕਤੀਆਂ ਦੇ ਮਾਲਕ ਸਨ, ਸੁਹਾਵਰਾ ਦਿਆਲੂ ਕਿਰਪਾਲੂ ਸੀ, ਸਖੀ ਦਾਤਾ ਸੀ, ਜੋ ਕੋਈ ਸੇਵਾ ਭਾਵਨਾ ਨਾਲ ਅਰਦਾਸ ਕਰਦਾ ਹੈ ਝੱਟੀ ਬਚਨ ਕਹਿ ਦਿੰਦੇ ਉਹ ਪੂਰਾ ਹੋ ਜਾਂਦਾ, ਜਿਸ ਕਰਕੇ ਇਨ੍ਹਾਂ ਦੀ ਸਾਰਿਆਂ ਵਿਚ ਜ਼ਿਆਦਾ ਪ੍ਰਸਿੱਧੀ ਹੋ ਗਈ ਸੀ। ਬਾਕੀ ਸਾਹਿਬਜ਼ਾਦਿਆਂ ਨਾਲ ਜ਼ਿਆਦਾ ਇਨ੍ਹਾਂ ਦਾ ਸਤਿਕਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਾਅਦ। ਅਟਲ ਰਾਏ ਜੀ ਦਾ ਵੱਖਰੇ ਰੂਪ ਵਿਚ ਵੀ ਦਰਸ਼ਨ ਕਰਦੇ ਤੇ ਗੁਰੂ ਮਹਾਰਾਜ ਨੂੰ ਜਿਹੜੀ ਭੇਟਾ ਦੇ ਕੇ ਵੱਖਰੇ ਰੂਪ ਵਿਚ ਇਹਦੀ ਵੀ ਭੇਟਾ ਕਰਦੇ, ਕਿਉਂਕਿ ਤਾਂ ਮਨੁੱਖੀ ਸਹਿਜੇ ਸੁਭਾਅ ਹੈ, ਜਿੱਥੋਂ ਇਹਨੂੰ ਕੋਈ ਛੇਤੀ ਹਾਸਲ ਹੋਵੇ ਉੱਥੇ ਛੇਤੀ ਇਹ ਸ਼ਰਧਾਲੂ ਬਣ ਜਾਂਦਾ ਹੈ। ਸੋ ਅਟਲ ਰਾਏ ਜੀ ਬਚਨ ਕਹਿ ਦਿੰਦੇ ਹਨ, ਕਾਮਨਾ ਪੂਰੀ ਹੋ ਜਾਂਦੀ ਹੈ, ਜਿਸ ਕਰਕੇ ਲੋਕ ਇਨ੍ਹਾਂ ਦੇ ਜ਼ਿਆਦਾ ਮਗਰ ਮਗਰ ਫਿਰਦੇ ਹਨ। ਪਰ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਦੇ ਹਨ ਕਿ ਐਸਾ ਜਿਹੜਾ ਇਹ ਕਰਕਰਾ ਰਹੇ ਹੈ ਇਹ ਕੁਝ ਬਹੁਤ ਚੰਗਾ ਨਹੀਂ ਹੈ, ਕਿਉਂਕਿ ਐਸਾ ਕੁਝ ਕਰਨਾ ਕਰਾਉਣਾ ਪਰਮੇਸ਼ਰ ਦੇ ਰਜ਼ਾ ਤੋਂ ਉਲਟ ਹੋ ਕੇ ਕਰਿਆ ਜਾਂਦਾ ਹੈ। ਉਹ ਵਾਹਿਗੁਰੂ ਜੀਵ ਦੇ ਕਰਮਾਂ ਅਨੁਸਾਰ ਦੁੱਖ ਤੇ ਸੁੱਖ ਦਿੰਦਾ ਹੈ। ਜਦੋਂ ਅਸੀਂ ਐਸਾ ਕੁਝ ਕਰਕੇ ਉਹਦੀ ਨਿਵਿਰਤੀ ਕਰਦੇ ਹਾਂ ਫਿਰ ਅਸੀਂ ਦੇਣਦਾਰ ਬਣਦੇ ਹਾਂ, ਵਾਹਿਗੁਰੂ ਦੇ ਸਮਝੋ ਅਸੀਂ ਸ਼ਰੀਕ ਹੀ ਬਣਦੇ ਹਾਂ। ਵੀ ਤੂੰ ਠੀਕ ਨਹੀਂ ਕਰ ਰਿਹਾ, ਅਸੀਂ ਠੀਕ ਕਰ ਰਹੇ ਹਾਂ। ਇਸ ਤਰ੍ਹਾਂ ਅਸੀਂ ਮਨਮੁਖ ਵੀ ਬਣ ਜਾਂਦੇ ਹਾਂ। ਇੱਕ ਵਾਰੀ ਮੋਹਨ ਜੋ ਇਹਨਾਂ ਦੇ ਨਾਲ ਰੋਜ਼ ਖਿੱਦੋ ਖੁੰਡੀ ਖੇਡਦਾ ਹੁੰਦਾ ਸੀ, ਰਾਤ ਨੂੰ ਸੱਪ ਲੜਕੇ ਮਰ ਗਿਆ, ਇਹਨੂੰ ਇਹਨਾਂ ਦੀ ਖੁੰਡੀ ਗਲ ਵਿਚ ਪਾ ਕੇ ਜਿਉਂਦਾ ਕਰ ਦਿੱਤਾ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਬੜੀ ਪ੍ਰਸਿੱਧੀ ਮਸ਼ਹੂਰੀ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁਰਾ ਮਨਾਇਆ, ਜਦੋਂ ਕੋਲ ਆਏ ਨਾਰਾਜ਼ ਹੋ ਗਏ, ਕਹਿਣ ਲੱਗੇ ਵੀ ਤੁਸੀਂ ਟਲਦੇ ਨਹੀਂ ਹੋ, ਅੱਜ ਤੁਸੀਂ ਇਹਨੂੰ ਜਿੰਦਾ ਕੀਤਾ, ਕੱਲ ਨੂੰ ਕੋਈ ਸ਼ਾਹੂਕਾਰ ਦਾ ਜਾਂ ਪਾਤਸ਼ਾਹ ਦਾ ਪੁੱਤਰ ਮਰ ਜਾਊ, ਉਹ ਇੱਥੇ ਲਿਆ ਕੇ ਪਾਓ, ਹੋ ਕੇ ਉਹਨੂੰ ਜਿੰਦਾ ਕਰੋ, ਜਾਂ ਬੇਨਤੀ ਕਰੂਗਾ ਨਹੀਂ ਫਿਰ ਧਮਕੀ ਦਊਗਾ ਵੀ ਕਰਦੇ ਕਿ ਨਹੀਂ। ਇਸ ਤਰ੍ਹਾਂ ਪਰਮੇਸ਼ਰ ਦੀ ਰਜ਼ਾ ਵਿਚ ਇਹ ਫਿਰ ਦਖਲ ਅੰਦਾਜ਼ੀ ਹੈ। ਹੁਣ ਇਹ ਤੁਸੀਂ ਐਸਾ ਕੁਝ ਕਰਿਆ ਕਰਾਇਆ ਹੈ, ਜਾਂ ਤਾਂ ਹੁਣ ਸੰਸਾਰ ਵਿਚ ਅਸੀਂ ਰਹਾਂਗੇ ਜਾਂ ਵੀ ਤੂੰ ਰਹਿ, ਉਹ ਆਪਣੀ ਜ਼ਿੰਦਗੀ ਦੇ ਜਿਹਦੇ ਨਾਲ ਉਹਨੂੰ ਜਿੰਦਾ ਕੀਤਾ ਹੈ। ਛੱਟ ਪੱਟ ਉੱਠ ਕੇ ਕੌਲ ਸਰ ਕਿਨਾਰੇ ਚਲੇ ਗਏ, ਇਸ਼ਨਾਨ ਕਰ ਲਿਆ, ਜਪ ਜੀ ਦਾ ਪਾਠ ਕਰ ਲਿਆ, ਚਾਦਰ ਲੈ ਕੇ ਪੈ ਗਏ ਤੇ ਸਰੀਰ ਛੱਡ ਦਿੱਤਾ ਹੈ। ਦਾਸ ਨੇ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਗੱਲ ਕੀਤੀ ਵੀ ਮਹਾਰਾਜ ਮੇਰੇ ਦੇਖਦਿਆਂ ਦੇਖਦਿਆਂ ਐਸਾ ਕੁਝ ਭਾਣਾ ਵਰਤਾ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਪ੍ਰਸੰਨ ਹੋਏ, ਹਾਂ ਜਿਹੜਾ ਪੁੱਤਰ ਸਾਡਾ ਆਗਿਆਕਾਰੀ ਹੈ, ਜੋ ਸਾਡੇ ਬੱਚੇ ਨੇ ਇਹਨੇ ਖੜੇ ਮੱਥੇ ਪ੍ਰਵਾਨ ਕਰ ਲਿਆ ਵੀ ਜਾਂ ਅਸੀਂ ਰਹਾਂਗੇ ਜਾਂ ਤੂੰ ਰਹਿ, ਇਹਨੇ ਮੰਨ ਲਿਆ ਵੀ ਮੇਰੀ ਗਲਤੀ ਹੈ ਤੇ ਮੈਂ ਹੀ ਫਿਰ ਕਿਉਂ ਰਹਾਂ, ਠੀਕ ਕੀਤਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਫਿਰ ਇਹਨੂੰ ਬਰ ਰੂਪ ਬਚਨ ਕਹਿਣੇ ਸ਼ੁਰੂ ਕਰ ਦਿੱਤੇ ਵੀ ਇਹ ਟਲ ਰਾਏ ਇੰਨਾ ਤੂੰ ਜ਼ਿਆਦਾ ਪ੍ਰਸਿੱਧ ਨਹੀਂ ਸੀ, ਇੰਨਾ ਹੁਣ ਤੂੰ ਸਰੀਰ ਤੋਂ ਬਾਅਦ ਪ੍ਰਸਿੱਧ ਹੋਵੇਗਾ। ਸਗੋਂ ਬਰ ਰੂਪ ਬਚਨ ਕਹਿ ਵੀ ਇਹ ਸਾਰੇ ਅੰਮ੍ਰਿਤ ਸ਼ਹਿਰ ਦਾ ਤੂੰ ਤਾਂ ਸੂਬੇਦਾਰ ਹੋ ਗਿਆ, ਤੂੰ ਕੋਤਵਾਲ ਹੋ ਗਿਆ ਹੈ, ਤੇਰਾ ਜਿਹੜਾ ਸਥਾਨ ਹੈ ਸਾਰੇ ਅੰਮ੍ਰਿਤ ਸ਼ਹਿਰ ਨਾਲੋਂ ਜ਼ਿਆਦਾ ਉੱਚਾ ਹੋਵੇਗਾ। ਇੱਕ ਤਾਂ ਹਰਿਮੰਦਰ ਸਾਹਿਬ ਦੀ ਪੂਜਾ, ਦੂਜੇ ਰੂਪ ਦੇ ਪੁੱਤਰ ਅਟਲ ਰਾਏ ਤੇਰੀ ਪੂਜਾ, ਇੱਥੇ ਅੰਮ੍ਰਿਤਸਰ ਵਾਸੀ ਵੱਧ ਕਰਿਆ ਕਰਨਗੇ, ਇੱਥੇ ਆ ਕੇ ਜੋ ਕੋਈ ਕਾਮਨਾ ਕਰਕੇ ਮੱਥਾ ਟੇਕਿਆ ਕਰੇਗਾ ਉਹਦੀ ਪੂਰੀ ਹੋ ਜਾਇਆ ਕਰੇਗੀ। ਇਸ ਤਰ੍ਹਾਂ ਇਹ ਬਰ ਰੂਪ ਬਚਨ ਕਹਿ ਕੇ ਫਿਰ ਆਪਣੀ ਨਜ਼ਰਸਾਨੀ ਹੇਠ ਹੀ ਇਹ ਅਟਲ ਰਾਏ ਜੀ ਦਾ ਅੰਤਿਮ ਸੰਸਕਾਰ ਕਰਾਇਆ ਹੈ। ਮੇਰੇ ਤੱਕ ਸੰਸਕਾਰ ਕੀਤਾ, ਫਿਰ ਸਹਿਜ ਰੂਹ ਪਾਠ ਰਖਵਾ ਕੇ ਭੋਗ ਪਾਇਆ ਹੈ। ਇਸ ਤਰ੍ਹਾਂ ਇਹ ਸਾਰਾ ਪ੍ਰਸੰਗ ਕੱਲ ਆਪਾਂ ਅੰਮ੍ਰਿਤ ਵੇਲੇ ਦੀ ਦੀਵਾਨ ਵਿਚ ਸੁਣਿਆ ਸੀ। ਅੱਜ ਅੱਗੇ ਸੱਤਵੀਂ ਰਾਸ ਦੇ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਹਿੰਦਾ ਪ੍ਰਸੰਗ ਕਵੀ ਜੀ ਪ੍ਰਾਰੰਭ ਕਰ ਰਹੇ ਹੈ। ਪਰ ਇਹ ਸੱਤਵੀਂ ਰਾਸ ਦੇ ਪ੍ਰਾਰੰਭਤਾ ਵਿਚ ਦਸਾਂ ਜਾਮਿਆਂ ਦਾ ਕਵੀ ਜੀ ਨੇ ਮੰਗਲ ਕੀਤਾ, ਜਸ ਕੀਤਾ ਹੈ। ਜਿਵੇਂ ਜਸ ਮੰਗਣਾ ਤੋਂ ਬਾਅਦ ਹੇਰੇ ਬਾਕੀ ਰਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਪ੍ਰਸੰਗ ਛੰਦਾਬੰਦੀ ਵਿਚ ਆਪ ਜੀ ਨੇ ਵਰਣਨ ਕੀਤਾ ਹੈ, ਅੱਜ ਪ੍ਰਾਰੰਭ ਹੋ ਰਿਹਾ ਹੈ। ਜਿਵੇਂ ਵੀ ਸੱਤਵੀਂ ਰਾਸ ਵਿਚ ਰਹਿੰਦਾ ਪ੍ਰਸੰਗ ਆ ਰਿਹਾ, ਪਹਿਲਾਂ ਆਪਾਂ ਮੰਗਲ ਸੁਣੀਏ, ਉਦੋਂ ਬਾਅਦ ਪ੍ਰਸੰਗ ਪ੍ਰਾਰੰਭ ਕਰੀਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕਵੀ ਸੰਤੋਖ ਸਿੰਘ ਜੀ ਨੇ ਆਪਣੀ ਇਸ਼ਟਾਪਤੀ ਜਨਾਉਂਦਿਆਂ ਹੋਇਆਂ ਆਪਣੀ ਕੋਈ ਕਾਵਿ ਰਚਨਾ ਵਿਚ ਗੁਰੂ ਮਹਾਰਾਜ ਦਾ ਮੰਗਣ ਨਹੀਂ ਕੀਤਾ ਹੈ, ਸਗੋਂ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾਂ ਬਾਕੀ ਜਾਮਿਆਂ ਨੇ ਗੁਰਬਾਣੀ ਦੇ ਸ਼ਬਦ ਉਚਾਰਨ ਤੋਂ ਪਹਿਲਾਂ ਵਾਹਿਗੁਰੂ ਦਾ ਮੰਗਲ ਕੀਤਾ ਹੈ ਨਾ, ਉਹਨੂੰ ਪਹਿਲ ਦਿੱਤੀ ਹੈ, ਮੁੱਖਤਾ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿਚ ਜਿੱਥੇ ਵੀ ਕੋਈ ਸ਼ਬਦ ਪ੍ਰਾਰੰਭ ਹੁੰਦਾ ਉੱਥੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੂਸਰੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਬਾਣੀ ਜਿੱਥੇ ਪ੍ਰਾਰੰਭ ਹੁੰਦੀ ਹੈ ਤੇ ਮੁੱਢ ਵਿਚ ਇਹੀ ਹੁੰਦਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤੀਸਰੇ ਗੁਰਾਂ ਦੀ ਬਾਣੀ ਉਹਦੇ ਵਿਚ ਵੀ ਜਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ 500 ਤੋਂ ਉੱਪਰ ਇਹ ਜਿਹੜਾ ਮੰਗਲ ਹੈ ਨਾ ਆ ਜਾਂਦਾ ਹੈ। ਵੱਧ ਆਉਣ ਕਰਕੇ ਸੇ ਨੂੰ ਕਵੀ ਜੀ ਨੇ ਫਿਰ ਵਿਸ਼ੇਸ਼ਤਾ ਦੇ ਦਿੱਤੀ ਹੈ, ਭਾਵੇਂ ਉਹ ਜਿਹੜਾ ਮਹਾਂਮੰਤਰ ਹੈ ਉਹ ਵੀ ਮੰਗਲ ਰੂਪ ਵਿਚ ਆਉਂਦਾ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਗੁਰ ਪ੍ਰਸਾਦ, ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਸਿਰਫ 33 ਵਾਰ ਹੀ ਆਉਂਦਾ ਹੈ, ਇਹ ਹੁਣ 500 ਤੋਂ ਉੱਪਰ ਆਉਂਦਾ ਹੈ, ਜ਼ਿਆਦਾ ਆਉਂਦਾ ਹੈ। ਜਿਸ ਕਰਕੇ ਕਵੀ ਜੀ ਨੇ ਇਹਨੂੰ ਆਪਣੇ ਗੁਰਪ੍ਰਤਾਪ ਸੂਰਜ ਵਿਚ ਜ਼ਿਆਦਾ ਦਿੱਤਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਜ਼ਿਆਦਾ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੰਗਲ ਕੀਤਾ ਹੈ। ਇਸ ਕਰਕੇ ਫਿਰ ਕਵੀ ਜੀ ਨੇ ਇਹਨੂੰ ਤਰਜੀਹ ਦਿੱਤੀ ਹੈ, ਵਿਸ਼ੇਸ਼ਤਾ ਮੁੱਖਤਾ ਦਿੱਤੀ ਹੈ, ਦੋਵੇਂ ਇਕੱਠੇ ਮੰਗਲ ਕਰਦੇ ਹੈ, ਪਹਿਲਾਂ ਗੁਰੂ ਨਾਨਕ ਸਾਹਿਬ ਦਾ ਵਾਗਿਆ ਯੋਧਿਆਂ ਬਾਅਦ ਗੁਰੂ ਕਲਗੀਧਰ ਜੀ ਦਾ ਜਿਹੜਾ ਮੰਗਲ ਕੀਤਾ ਉਹਨੂੰ ਵਿਸ਼ੇਸ਼ਤਾ ਦੇ ਕੇ ਫਿਰ ਉਦੋਂ ਬਾਅਦ ਆਪਣਾ ਜਿਹੜਾ ਅਕਾਲ ਦੇ ਨਿਯਮਾਂ ਵਿਚ ਲਿਆ ਕੇ ਸੋਹਣਾ ਅਕਾਲ ਪੁਰਖ ਦਾ ਮੰਗਲ ਕੀਤਾ ਹੈ। ਗੁਰੂ ਮਹਾਰਾਜ ਨੇ ਜਿਹੜਾ ਮੰਗਲ ਕੀਤਾ ਉਹਨੂੰ ਦੇ ਰਹੇ ਥਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕੋ ਇੱਕ ਜਿਹੜਾ ਅਦਵੈਤ ਰੂਪ ਪਰਮੇਸ਼ਰ ਹੈ, ਇਹ ਓਅੰਕਾਰ ਸਭ ਦਾ ਪ੍ਰਕਾਸ਼ਕ ਵੀ ਹੈ, ਸਭ ਦੀ ਰੱਖਿਆ ਕਰਨ ਵਾਲਾ ਵੀ ਹੈ, ਸਭ ਦਾ ਓਅੰਕਾਰ ਅੰਗੀਕਾਰ ਕਰਨ ਵਾਲਾ, ਪੱਕ ਕਰਨ ਵਾਲਾ, ਸਹਾਇਤਾ ਮਦਦ ਕਰਨ ਵਾਲਾ ਹੈ। ਉਹ ਐਸਾ ਜਿਹੜਾ ਇੱਕ ਅਦਵੈਤ ਰੂਪ ਤੇ ਸਭ ਦਾ ਪ੍ਰਕਾਸ਼ ਰੱਖ ਕੇ ਸਤਿਗੁਰੂ ਦੀ ਕਿਰਪਾ ਕਰਕੇ ਉਹ ਪ੍ਰਾਪਤ ਹੋ ਜਾਂਦਾ ਹੈ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਹੋਏ, ਕੋਈ ਇੱਕ ਜੋ ਅਦਵੈਤ ਰੂਪ ਹੈ ਸਭ ਦਾ ਪ੍ਰਕਾਸ਼ਕ ਹੈ, ਸ੍ਰੀ ਸੁਹਾਏ ਮਾਨ ਵਾਹਚਰਜ ਰੂਪ ਹੈ ਤੇ ਗੋ ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਵਾਲਾ ਹੈ ਗਿਆਨ ਦਾ, ਐਸਾ ਜਿਹੜਾ ਵਾਹਿਗੁਰੂ ਇੱਕ ਓਅੰਕਾਰ ਹੈ ਸੁਹਾਏ ਮਨ ਸੋਭਾ ਵਾਲਾ, ਉਹਦੀ ਵਾਹਿਗੁਰੂ ਜੀ ਦੀ ਹਮੇਸ਼ਾ ਫਤਿਹ ਜਿੱਤ ਹੈ। ਐਸੇ ਵਾਹਿਗੁਰੂ ਓਅੰਕਾਰ ਦੇ ਜਪਣੇ ਕਰਕੇ ਇਹ ਜਿਹੜਾ ਜੀਵ ਹੈ ਇਹਦੀ ਵੀ ਵਿਕਾਰਾਂ ਉੱਪਰ ਵੀ ਫਤਿਹ ਹੁੰਦੀ ਹੈ ਬਾਹਰਲੇ ਦੁਸ਼ਮਣਾਂ ਉੱਪਰ ਵੀ ਫਤਿਹ ਜਿੱਤ ਹੁੰਦੀ ਹੈ। ਇਸ ਤਰ੍ਹਾਂ ਵਾਹਿਗੁਰੂ ਦਾ ਜਿਹੜਾ ਦਸਵੀਂ ਮੰਗਲ ਹੈ ਗੁਰੂ ਕਲਗੀਧਰ ਜੀ ਨੇ ਕੀਤਾ ਹੈ, ਉਸ ਨੂੰ ਵਿਸ਼ੇਸ਼ਤਾ ਦਿੰਦੇ ਹੋਏ ਜਸ ਕਰ ਰਹੇ ਹਨ।
ਸਤ ਸਪਤਮ ਰਾਸ ਕਥਨ।
ਹੁਣ ਇਹ ਜਿਹੜੇ ਦੋਵੇਂ ਮੰਗਲ ਹਨ, ਇਨ੍ਹਾਂ ਤੋਂ ਬਾਅਦ, ਇਸ ਤੋਂ ਉਪਰੰਤ, ਮੰਗਲਾਂ ਤੋਂ ਉਪਰੰਤ, ਮੰਗਲਾਂ ਤੋਂ ਬਾਅਦ ਜਿਹੜੀ ਸੱਤਵੀਂ ਰਾਸ ਹੈ ਨਾ, ਇਹਦੇ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰਹਿੰਦਾ ਹੋਇਆ ਜਿਹੜਾ ਪ੍ਰਸੰਗ ਹੈ, ਕਵੀ ਜੀ ਕਹਿੰਦੇ ਉਹ ਸਰੋਤਾ ਜਿਹਨੂੰ ਅਸੀਂ ਕਥਨ ਕਰਦੇ ਹਾਂ, ਬਾਕੀ ਰਹਿੰਦਾ ਜਿਹੜਾ ਪ੍ਰਸੰਗ ਹੈ ਉਹ ਕਥਨ ਕਰਦੇ ਹਾਂ, ਵਿਚਾਰਦੇ ਹਾਂ।
ਦੋਹਰਾ ਮਾਇਆ ਸੋ ਸਵਲ ਜੋ ਭਇਓ।
ਹੁਣ ਜੋ ਗੁਰੂ ਮਹਾਰਾਜ ਨੇ ਮੰਗਲ ਕੀਤੇ, ਉਨ੍ਹਾਂ ਨੂੰ ਮੁਕਤਾ ਦੇ ਕੇ ਆਪਣੇ ਵੱਲੋਂ ਵਾਹਿਗੁਰੂ ਦਾ ਮੰਗਲ ਕਰ ਰਹੇ ਹੈ। ਮਾਇਆ ਸੋ ਸਵਲ ਜੋ ਭਇਓ, ਜਿਤ ਕਿਤ ਵਿਆਪ ਸਮਾਨ, ਸਾਰ ਅਸਾਰ ਸੰਸਾਰ ਕਰ ਸੱਚ ਦਾ ਆਨੰਦ ਮਹਾਨ। ਹੁਣ ਇਹ ਕਾਵਿ ਦੇ ਰਚਨਾ ਵਿਚ ਜਿਹੜੇ ਇਹ ਲਫ਼ਜ਼ ਹੈ ਨਾ ਅਕਾਲ ਪੁਰਖ ਦੀ ਮਹਿਮਾ ਦੇ, ਇਹ ਇਧਰ ਉਧਰ ਹੋ ਗਏ ਨੇ। ਜਦੋਂ ਹੁਣ ਕਿਸੇ ਵਿਦਵਾਨ ਨੇ ਅਰਥ ਕਰਨਾ ਹੈ, ਇਕ ਰੀਤੀ ਹੈ, ਇਕ ਧਰੋਹਾ ਹੈ, ਉਹ ਇਨ੍ਹਾਂ ਲਫ਼ਜ਼ਾਂ ਨੂੰ ਅਰਥ ਕਰਨ ਸਮੇਂ ਜਿੱਥੇ ਇਨ੍ਹਾਂ ਲਫ਼ਜ਼ਾਂ ਦੀ ਯੋਗਤਾ ਬਣਦੀ ਉੱਥੇ ਉਹ ਲਾ ਸਕਦਾ ਹੈ, ਤਾਂ ਕਿ ਅਰਥ ਉਹ ਫਿਰ ਸਹਿਜੇ ਸਪਸ਼ਟ ਹੋ ਜਾਂਦਾ ਹੈ। ਉਹ ਡਾਕਟਰ ਵੀਰ ਸਿੰਘ ਜੀ ਨੇ ਹੇਠਾਂ ਇਹਨੂੰ ਅਨਵੇਂ ਕੀਤਾ ਹੈ, ਜਿੱਥੇ ਯੋਗਤਾ ਇਨ੍ਹਾਂ ਲਫ਼ਜ਼ਾਂ ਦੀ ਬਣਦੀ ਨੇ ਉੱਥੇ ਉੱਥੇ ਲਾਇਆ ਇਨ੍ਹਾਂ ਨੂੰ। ਜਿੱਤ ਕਿਤ ਵਿਆਪ ਸਮਾਨ ਜੋ ਸੱਚ ਦਾ ਆਨੰਦ ਮਹਾਨ, ਸੋ ਮਾਇਆ ਸਫਲ ਪਇਓ ਸਾਰ ਅਸਾਰ ਸੰਸਾਰ ਕਰ। ਇਸ ਤਰ੍ਹਾਂ ਮਤਲਬ ਅਨਵੇਂ ਕਰਨ ਨਾਲ ਅਰਥ ਸਹਿਜੇ ਖੁੱਲ ਲੈਂਦਾ ਹੈ ਵੀ ਜਿੱਥੇ ਕਿੱਥੇ ਵੀ ਜਿਹੜਾ ਸੱਚ ਆਨੰਦ ਰੂਪ ਵਾਹਿਗੁਰੂ ਹੈ, ਉਹ ਸਮਾਨ ਇੱਕੋ ਜਿਹਾ ਵਿਆਪਕ ਹੋ ਰਿਹਾ ਹੈ। ਉਸੇ ਵਿਆਪਕ ਸਰੂਪ ਸਰਚਿਤ ਆਨੰਦ ਰੂਪ ਵਾਹਿਗੁਰੂ ਨੇ ਉਹ ਮਾਇਆ ਸਫਲ ਹੋਇਓ, ਉਹ ਇਹ ਜਿਹੜੀ ਆਪਣੀ ਇੱਛਾ ਰੂਪ ਮਾਇਆ ਹੈ ਉਹਦੇ ਨਾਲ ਮਿਲ ਕੇ ਉਹ ਬਲ ਸਹਿਤ ਹੋਇਆ, ਸ਼ਕਤੀ ਵਾਲਾ ਹੋਇਆ। ਇਹ ਤਾਂ ਭਾਵੇਂ ਸ਼ਕਤੀ ਵਾਲਾ ਹੀ ਹੋ, ਔਰ ਇਸ ਤਰ੍ਹਾਂ ਕਹਿੰਦੇ ਹੋ ਆਪਣੀ ਇੱਛਾ ਰੂਪ ਜਿਹੜੀ ਮਾਇਆ ਉਹਦੇ ਨਾਲ ਮਿਲ ਕੇ ਬੜੇ ਬਲ ਸਹਿਤ ਹੋਇਆ, ਤੇ ਉਹਦੇ ਨਾਲ ਜਿਹੜੀ ਮਾਇਆ ਮਿਲ ਕੇ ਉਹ ਬਲ ਵਾਲੀ ਹੋ ਗਈ, ਤਕੜੀ ਹੋ ਗਈ ਹੈ। ਜਿਹੜਾ ਮਾਇਆ ਸਬਲ ਹੈ ਨਾ, ਈਸ਼ਰ ਮਾਇਆ ਨਾਲ ਮਿਲਿਆ ਹੋਇਆ ਹੈ, ਉਹ ਦੋਹਾਂ ਨੇ ਰਿੜ ਕੇ ਮਾਇਆ ਨੇ ਮਿਲ ਕੇ ਸ਼ਕਤੀ ਸਹਿਤ ਹੋ ਕੇ ਸਾਰ ਅਸਾਰ ਸੰਸਾਰ ਕਰ। ਕਹਿੰਦੇ ਜਿਹੜਾ ਸਾਰ ਹੈ ਇਹ ਵੀ ਕੀਤਾ, ਉਹ ਸਾਰ ਕੀ ਹੈ ਸ੍ਰੇਸ਼ਟ, ਜਿਹੜਾ ਅਸਥੀ ਭਾਂਤੀ ਪ੍ਰੇਤਾ ਹੈ ਇਹ ਸ੍ਰੇਸ਼ਟ ਕੀਤਾ ਹੈ, ਜਾਂ ਸਾਰ ਦਾ ਅਰਥ ਆਤਮਾ, ਸ੍ਰੇਸ਼ਟ ਆਤਮਾ ਕੀਤਾ ਹੈ, ਤੇ ਅਸਾਰ ਜਿਹੜਾ ਹੈ ਉਹ ਅਸਥੀ ਭਾਂਤੀ ਪ੍ਰੇਤਾ ਤੋਂ ਬਾਅਦ ਹੈ, ਨਾਮ ਰੂਪ ਸੰਸ ਪ੍ਰਪੰਚ ਵੀ ਨਾਮ ਰੂਪ ਵੀ ਇਹ ਕੀਤਾ ਹੈ। ਇਸ ਰਾਸਤੀ ਭਾਂਤੀ ਵੀ ਪ੍ਰੇਤਾ ਤੇ ਅਸਾਰ ਨਾਮ ਰੂਪ, ਇਸ ਤਰ੍ਹਾਂ ਕਹਿੰਦੇ ਉਸਨੇ ਸੰਸਾਰ ਕੀਤਾ ਹੈ, ਸੰਸਾਰ ਬਣਾਇਆ ਹੈ। ਸਿਧਾਰਥ ਮਾਇਆ ਸੋ ਸਵਲ ਜੋ ਪਇਓ, ਜਿਹੜਾ ਪਰਮੇਸ਼ਰ ਉਹ ਆਪਣੀ ਮਾਇਆ ਨਾਲ ਮਿਲ ਕੇ ਸਵਲ ਜੋ ਪਇਓ, ਜੋ ਕਹਿੰਦੇ ਬਲ ਸਹਿਤ ਹੋਇਆ, ਸ਼ਕਤੀ ਸਹਿਤ ਹੋਇਆ ਹੈ, ਉਹ ਸ਼ਕਤੀ ਨਾਲ ਫਿਰ ਜਿੱਥੇ ਕਿੱਥੇ ਵੀ ਇੱਕ ਸਮਾਨ ਵਿਆਪਕ ਹੋ ਰਿਹਾ ਹੈ, ਉਸੇ ਵਿਆਪਕ ਸਰੂਪ ਨੇ ਮਾਇਆ ਸਹਿਤ ਸ਼ਕਤੀ ਵਾਲਾ ਹੋ ਕੇ ਸਾਰ ਅਸਾਰ ਸੰਸਾਰ ਕਰ। ਜਿਹੜਾ ਸਾਰ ਰੂਪ ਅਸਥੀ ਭਾਂਤੀ ਰੂਪ, ਅਸਾਰ ਜਿਹੜਾ ਨਾਮ ਰੂਪ, ਸਾਰ ਰੂਪ ਆਤਮਾ, ਅਸਾਰ ਜਿਹੜਾ ਨਾਮ ਰੂਪ ਇਸ ਸੰਸਾਰ ਨੂੰ ਬਣਾਇਆ ਹੈ। ਆਪ ਕਹਿੰਦੇ ਸੱਚ ਆਨੰਦ ਰੂਪ ਹੈ ਮਹਾਨ
ਜਿਤ ਕੀਤਾ
ਹੋ ਗਿਆ ਸਾਰੇ ਦਾ
ਸਦਾ ਸਾਰ ਦਾ ਸਾਰ ਦਾ
ਹਾਂ ਜਿਵੇਂ ਕਵੀਆਂ ਦਾ ਸੰਕੇਤ ਹੈ ਕਵੀਆਂ ਦਾ ਨਿਜ ਬੰਨਿਆ ਹੋਇਆ ਹੈ ਵੀ ਜਦੋਂ ਵੀ ਉਹ ਕੋਈ ਕਵਿਤਾ ਰਚਣ ਲੱਗਦੇ ਉਹਨਾਂ ਵਿਦਵਾਨਾਂ ਨੇ ਕਵੀਆਂ ਨੇ ਇੱਕ ਕਵਿਤਾ ਦੀ ਦਾਤੀ ਸ਼ਕਤੀ ਮੰਨੀ ਹੈ। ਕੋਈ ਤਾਂ ਜਿਹੜੀ ਅਸਵਸ਼ ਬੁੱਧੀ ਹੈ ਇਸੇ ਨੂੰ ਤਰਜੀਹ ਦਿੰਦਾ ਵੀ ਇਹੀ ਅਸਲੀ ਸ਼ਕਤੀ ਹੈ ਮਹਾਨ, ਕਿਉਂ ਸਵਸ਼ ਨਿਰਮਲ ਬੁੱਧੀ ਅੰਦਰ ਹੀ ਕਵਿਤਾ ਸਫਰਨ ਹੁੰਦੀ ਹੈ। ਜਿਹੜੀ ਮਲੀਨ ਬੁੱਧੀ ਹੈ ਉਹਦੇ ਅੰਦਰ ਇਹ ਜਿਹੜੀ ਕਵਿਤਾ ਹੈ ਉਹ ਨਹੀਂ ਸਫਰਨ ਹੁੰਦੀ, ਜਿਸ ਕਰਕੇ ਕਵ ਸੰਕੇਤ ਮਰਜ਼ਾਦਾ ਦਾ ਮੰਗਲ। ਕਵੀਆਂ ਨੇ ਜਿਹੜਾ ਕੋਈ ਸੰਕੇਤ ਕੀਤਾ ਨਿਜਮ ਤੁਰਬਾ ਬੰਦੇ ਆ ਉਸ ਮਰਜ਼ਾਦਾ ਅਨੁਸਾਰ ਮੰਗਲ, ਉਹ ਕਵਿਤਾ ਦੀ ਦਾਤੀ ਦਾ ਮੰਗਲ। ਸਦਾ ਸਾਰਦਾ ਸਾਰਦਾ, ਸਦਾ ਹਮੇਸ਼ਾ ਜਿਹੜੀ ਸਾਰਦਾ ਕਵਿਤਾ ਦੀ ਦਾਤੀ ਹੈ ਸਾਰਦਾ, ਕਹਿੰਦੇ ਸ੍ਰੇਸ਼ਟ ਤਾਈ ਦੇ ਤਾਈ ਉਹ ਦਾਕੀਏ ਦੇਣ ਵਾਲੀ ਹੈ, ਜਾਂ ਸ੍ਰੇਸ਼ਟ ਕਵਿਤਾ ਦੇ ਤਾਈ ਦੇਣ ਵਾਲੀ ਬਖਸ਼ਣ ਵਾਲੀ ਹੈ।
ਸਾਰਦ ਚੰਦ ਮਨਿੰਦ,
ਜਿਵੇਂ ਸਰਦ ਰੁੱਤ ਦਾ ਚੰਦਰਮਾ ਹੁੰਦਾ ਹੈ ਉਸਦੇ ਮਨਿੰਦ ਮੁੱਖ ਹੈ ਜਿਸਦਾ, ਜਾਂ ਸਾਰਦ ਰੁੱਤ ਦੇ ਚੰਦਰਮਾ ਵਾਂਗ ਜੋ ਬੜੀ ਪ੍ਰਕਾਸ਼ਵਾਨ ਹੈ।
ਪਾਰਦ ਬਰਨੀ ਪਾਰਦਾ,
ਜਿਸ ਤਰ੍ਹਾਂ ਪਾਰਦ ਕੀ ਪਾਰਾ ਕਥਨ ਕੀਤਾ ਜਾਂਦਾ ਹੈ, ਪਾਰਾ ਪਰ ਚਿੱਟਾ ਹੁੰਦਾ ਉਜਲ ਹੁੰਦਾ ਜੋ ਪਾਰੇ ਦੇ ਰੰਗ ਵਰਗੀ ਕਹੀ ਜਾਂਦੀ ਹੈ, ਤੇ ਕਵੀਆਂ ਦੇ ਤਾਈ ਜਿਹੜੀ ਕਵਿਤਾ ਹੈ ਉਹਦਾ ਪਾਰਲਾ ਕਿਨਾਰਾ ਦੇਣ ਵਾਲੀ ਹੈ। ਆਪ ਕਵੀਆਂ ਤਾਂ ਜਿਹੜੀ ਕਵਿਤਾ ਸਪੁਰਨ ਕਰਾਉਣ ਵਾਲੀ ਹੈ।
ਵਿਘਨ ਵਿਨਾਸ਼ਨ ਬ੍ਰਿੰਦ,
ਜਿਹੜੇ ਵਿਘਨ ਹੈ ਕਵੀਆਂ ਦੇ ਉਹ ਕਵਿਤਾ ਵਿਚ ਪੈਣ ਵਾਲੇ ਅਗਣ ਅਗਣ ਜੀ ਜਿਹੜੇ ਹੈ, ਜਿਵੇਂ ਨਾਨਕ ਪ੍ਰਕਾਸ਼ ਵਿਚ ਬਹੁਤ ਕੁਛ ਕਵਿਤ ਵਿਚ ਕਿਹਾ ਹੈ, ਉਹ ਸਾਰਿਆਂ ਨੂੰ ਨਾਸ਼ ਕਰ ਦੇਣ ਵਾਲੀ ਹੈ, ਵਿਘਨਾਂ ਦਾ ਨਾਸ਼ ਕਰਨ ਵਾਲੀ ਉਹ ਕਵਿਤਾ, ਉਸ ਨੂੰ ਨਮਸਕਾਰ ਹੈ। ਅੰਤਰੀਵ ਰੂਪ ਦੇ ਵਿਚ ਸਦਾ ਸਾਰਦਾ ਸਾਰਦਾ, ਹਮੇਸ਼ਾ ਜਿਹੜੀ ਸਾਰਦਾ ਹੈ ਬ੍ਰਹਮ ਵਿਦਿਆ ਹੈ, ਉਹ ਕਹਿੰਦੇ ਸਾਰਦਾ ਸ੍ਰੇਸ਼ਟਤਾਈ ਜਿਹੜੀ ਉਹਨੂੰ ਦੇਣ ਵਾਲੀ ਹੈ, ਜਾਂ ਸ੍ਰੇਸ਼ਟ ਜਿਹੜੀ ਮੁਕਤੀ ਉਹਨੂੰ ਦੇਣ ਵਾਲੀ ਹੈ।
ਸਾਰਦ ਚੰਦ ਮਨਿੰਦ,
ਸਰਦ ਰੁੱਤ ਦਾ ਚੰਦਰਮਾ ਹੁੰਦਾ ਇਸ ਤਰ੍ਹਾਂ ਤੈਅ ਕਰਨ ਨੂੰ ਕਹਿੰਦੇ ਪ੍ਰਕਾਸ਼ਵਾਨ ਕਰ ਦੇਣ ਵਾਲੀ ਹੈ, ਸ਼ੁੱਧ ਕਰ ਦੇਣ ਵਾਲੀ ਹੈ।
ਪਾਰਦ ਬਰਨੀ ਪਾਰਦਾ,
ਪਾਰੇ ਵਰਗਾ ਜਿਹੜਾ ਮਨ ਚੰਚਲ ਬਰਨੀ ਕੀ ਕਿਹਾ ਜਾਂਦਾ ਹੈ ਉਸਨੂੰ ਪਾਰਦਾ, ਜਿਹੜਾ ਕੋਈ ਮੁਕਤੀ ਰੂਪੀ ਕੁਨਾਰਾ ਹੈ, ਇਹੀ ਪਾਰਲਾ ਪਾਸਾ ਮੁਕਤੀ ਰੂਪ ਨਾਰਾ ਦੇਣ ਵਾਲੀ ਮੁਕਤੀ ਪਹੁੰਚਾਉਣ ਵਾਲੀ ਹੈ।
ਵਿਘਨ ਵਿਨਾਸ਼ਨ ਬ੍ਰਿੰਦ,
ਜਿਹੜੇ ਵਿਘਨ ਹੈ ਉਹਨੂੰ ਇਹ ਜਿਹੜੀ ਬ੍ਰਹਮ ਵਿਦਿਆ ਰੂਪੀ ਸਾਰਦਾ ਹੈ ਉਹ ਨਾਸ਼ ਕਰ ਦੇਣ ਵਾਲੀ ਹੈ।
ਚਿਤ੍ਰਪਦਾ ਛੰਦ ਪਾਰ ਪਰੇ ਜਗ ਸਾਗਰ ਤੇ,
ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਵੀ ਕਰ ਰਿਹਾ, ਕਹਿੰਦੇ ਉਹ ਜਿਹੜੇ ਗੁਰਸਿੱਖ ਹੈ ਪੁਰਸ਼ ਹੈ ਸੰਸਾਰ ਤੋਂ ਪਾਰ ਪਾਰ ਪੈ ਗਏ ਪਾਰ ਲੰਘੇ,
ਉਰ ਤੇ ਪਰਦਾ ਭਰਮ ਕੋ ਸਭ ਪਾਰ,
ਦੇ ਵਿੱਚੋਂ ਜਿਹੜਾ ਭਰਮ ਰੂਪੀ ਪਰਦਾ ਸੀ ਸਾਰਾ ਪਾੜ ਦਿੱਤਾ।
ਪਾਰਦ ਕੇ ਸਮ ਜੋ ਮਨ ਚੰਚਲ,
ਪਾਰੇ ਦੇ ਸਮਾਨ ਜਿਹੜਾ ਬੜਾ ਭਾਰੀ ਮਨ ਚੰਚਲ ਸੀ,
ਤਾਂ ਮਹਿ ਮੂਲ ਵਿਕਾਰ ਉਪਾਰ,
ਦੇ ਵਿਚ ਜਿਹੜੇ ਮੂਲ ਵਿਕਾਰ ਉਹਨਾਂ ਦੇ ਜਿਹੜੇ ਉਹਨਾਂ ਵਿਚ ਜਿਹੜੇ ਵਿਕਾਰ ਸੀ ਉਹਨਾਂ ਦਾ ਮੂਲ ਹੀ ਉਪਾੜ ਦਿੱਤਾ, ਜਿਹੜਾ ਹੀ ਪੁੱਟ ਦਿੱਤੀਆਂ ਵਿਕਾਰਾਂ ਦੀਆਂ।
ਪਾਰਨ ਪ੍ਰੇਮ ਕਰੋ ਗੁਰੂ ਨਾਨਕ,
ਇਸ ਕਰਕੇ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰੇਮ ਹੈ ਆਪਣੇ ਹਿਰਦੇ ਵਿਚ, ਉਹਦਾ ਕਹਿੰਦੇ ਪਾਲਣ ਕਰੋ ਪ੍ਰੇਮ ਨੂੰ ਵਧਾਓ ਹਿਰਦੇ ਵਿੱਚ
ਜੇ ਸ਼ਰਨਾਗਤ ਕੇ ਪ੍ਰਤ ਪਾਰ
ਜਿਹੜੇ ਗੁਰੂ ਨਾਨਕ ਸਾਹਿਬ ਦੇ ਸ਼ਰਨ ਵਿੱਚ ਪ੍ਰਾਪਤ ਹੁੰਦੇ ਉਨ੍ਹਾਂ ਦੀ ਪਾਲਣਾ ਪੋਸਣਾ ਕਰਨ ਵਾਲੇ ਹਨ
ਪਾਰਸ ਜਿਉ ਛੁੱਟ ਜਾਤ ਜਿਨੈ ਪਾਰਸ ਜਿਉ ਛੋਏ ਜਾਤ ਜਿਨੈ
ਇਨ੍ਹਾਂ ਦੇ ਤਾਏ ਗੁਰੂ ਨਾਨਕ ਸਾਹਿਬ ਜੀ ਪਾਰਸ ਵੱਟੀ ਦੇ ਵਾਂਗ ਛੋ ਜਾਂਦੇ ਹਨ
ਸਮ ਲੋਹ ਜੋ ਕੰਚਨ ਹੋਏ ਅਪਾਰ
ਕਦੇ ਲੋਹੇ ਦੇ ਸਮਾਨ ਕਦੇ ਨਿਕੰਮੇ ਹੋਏ ਪਾਪਾਂ ਨਾਲ ਜੰਗਾਲੇ ਪਏ ਹੈ ਉਹ ਕਹਿੰਦੇ ਸੋਨੇ ਵੱਤ ਹੋ ਜਾਂਦੇ ਤੇ ਆਪ ਗੁਰੂ ਨਾਨਕ ਸਾਹਿਬ ਜੀ ਪਾਰਾਵਾਰ ਤੋਂ ਰਹਿਤ ਹੈ ਉਹਨਾਂ ਨੂੰ ਨਮਸਕਾਰ ਦੂਜੇ ਰੂਪ ਦੇ ਵਿੱਚ ਇਹਨੂੰ ਵੀ 99 ਪੰਕਤੀਆਂ ਨੂੰ ਕਰ ਲੈਂਦੇ ਪਾਰਨ ਪ੍ਰੇਮ ਕਰੋ ਗੁਰੂ ਨਾਨਕ ਇੱਥੋਂ ਜਾਣੀ ਅਰਥ ਚੁੱਕਣਾ ਇਸ ਪੰਕਤੀ ਤੋਂ ਇਹ ਭਾਈ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਪ੍ਰੇਮ ਹੈ ਤੁਸੀਂ ਪਾਲਣਾ ਕਰੋ ਪ੍ਰੇਮ ਨੂੰ ਬਰੋਣਾ ਕਰੋ ਆਪਣੇ ਹਿਰਦੇ ਵਿਚ ਜਿਹੜੇ ਗੁਰੂ ਨਾਨਕ ਸਾਹਿਬ ਹੈ ਉਹ ਸ਼ਰਨਾਇਆ ਦੀ ਪਾਲਣਾ ਪੋਸਣਾ ਕਰਨ ਵਾਲੇ ਹਨ ਫਿਰ ਇਸ ਤਾਂ ਦੂਜੀ ਉਪਰਲੀ ਪੰਗ ਇਹ ਤੋਂ ਪਹਿਲੀ ਪੰਗਤੀ ਪਾਰਦ ਕੇ ਸਾਂਝੋ ਮਨ ਚੰਚਲ ਇਹ ਤੁਹਾਡਾ ਜਿਹੜਾ ਮਨ ਪਾਰੇ ਵਰਗਾ ਬੜਾ ਚੰਚਲ ਹੈ ਉਹਦੇ ਵਿਚੋਂ ਜਿਹੜੇ ਵਿਕਾਰਾਂ ਦੇ ਮੂਲ ਹੈ ਜੜ੍ਹਾਂ ਉਹਨੂੰ ਗੁਰੂ ਨਾਨਕ ਸਾਹਿਬ ਜੀ ਪੁੱਟ ਦੇਣ ਵਾਲੇ ਜਿਹੜੇ ਸ਼ਰਨ ਵਿਚ ਆ ਜਾਂਦੇ ਉਹਨਾਂ ਦੀਆਂ ਪਾਲਣਾ ਕਰਦੇ ਪਾਰ ਪਰੇ ਜਗ ਸਾਕਰੇ ਜਿਨ੍ਹਾਂ ਦੇ ਅੰਦਰੋਂ ਵਿਕਾਰਾਂ ਦੀਆਂ ਪੂਜਣਾ ਪੁੱਟਦੀਆਂ ਉਹ ਸੰਸਾਰ ਸਮੁੰਦਰ ਤੋਂ ਪਾਰ ਪੈ ਗਏ ਮੁਕਤੀ ਰੂਪੀ ਕਿਨਾਰੇ ਤੇ ਜਾ ਪਹੁੰਚੇ ਉਰਤੇ ਪਰਦਾ ਭਰਮ ਕੋ ਸਭਾ ਉਹਨਾਂ ਦੇ ਹਿਰਦੇ ਵਿਚੋਂ ਜਿਹੜਾ ਭਰਮ ਦਾ ਪਰਦਾ ਸੀ ਉਹ ਸਭ ਤਰ੍ਹਾਂ ਕਰਕੇ ਸਤਿਗੁਰੂ ਨੇ ਪਾੜਤਾ ਪੁੱਟਤਾ ਨਾਸ਼ ਕਰ ਦਿੱਤਾ ਪਾਰਸ ਜਿਉ ਛੋਏ ਸ਼ਾਤ ਜਿਨੈ ਗੁਰੂ ਨਾਨਕ ਸਾਹਿਬ ਜੀ ਜਿਹਦੇ ਤਾਈ ਪਾਰਸ ਦੀ ਵੱਟੀ ਵਾਈ ਛੋ ਜਾਂਦੇ ਹਨ ਜਾਂ ਪਾਰਸ ਦੀ ਵੱਟੀ ਵਾਂਗ ਜੋ ਸਤਿਗੁਰੂ ਹੈ ਜਿਨ੍ਹਾਂ ਨੂੰ ਉਹਨਾਂ ਦੀ ਛੋ ਪ੍ਰਾਪਤ ਹੋ ਜਾਂਦੀ ਹੈ
ਦੋਹਰਾ
ਸਮ ਲੋਹ ਜੋ ਕੰਚਨ ਹੋਏ ਅਪਾਰ ਜਿਹੜਾ ਮਨ ਕਹਿੰਦੇ ਲੋਹੇ ਵਰਗਾ ਹੈ ਨਾ ਨਿਕੰਮਾ ਹੋਇਆ ਜਿਹਨੂੰ ਪਾਪਾਂ ਦਾ ਵਿਕਾਰਾਂ ਦਾ ਜਗਾਲ ਲੱਗਿਆ ਹੋਇਆ ਉਹ ਸੋਨੇ ਵਰ ਸ਼ੁੱਧ ਹੋ ਜਾਂਦਾ ਅਪਾਰ ਸਰੂਪ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ
ਦੋਹਰਾ ਬੰਦ ਨ ਪਰਹਿ ਸਬੰਦ ਹੋਏ
ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਮਹਿਮਾ ਦਾ ਮੰਗਲ ਕਵੀ ਕਰ ਰਿਹਾ ਹੈ ਵੀ ਜਿਸ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਮਿਲ ਕੇ ਜਿਸ ਦਾ ਸਿੱਖੀ ਰੂਪ ਸੰਬੰਧ ਹੋ ਜਾਂਦਾ ਹੈ ਇੱਕ ਤਾਂ ਹੁੰਦਾ ਨਾ ਦੁਨਿਆਵੀ ਸੰਬੰਧ ਜਿਵੇਂ ਆ ਸਾਡੇ ਸਾਕ ਸੰਬੰਧ ਰਿਸ਼ਤੇ ਜੁੜਦੇ ਨੇ ਉਹ ਅੱਗੇ ਤੋਂ ਅੱਗੇ ਜਿੱਥੇ ਸਾਡਾ ਬੱਚਾ ਵਿਆਹ ਆ ਗਿਆ ਉਹਨਾਂ ਦੇ ਜਿੰਨੇ ਸਾਕ ਸੰਬੰਧੀ ਉਹਨਾਂ ਨਾਲ ਇੱਕ ਬੱਚੇ ਦੇ ਉਹਦੇ ਘਰੇ ਪਿਆਉਣ ਨਾਲ ਸਾਰੇ ਰਿਸ਼ਤੇਦਾਰਾਂ ਦੇ ਨਾਲ ਸਾਡੇ ਸੰਬੰਧ ਜੁੜ ਜਾਂਦੇ ਜਿੱਥੇ ਸਾਡੀ ਲੜਕੀ ਵਿਆਹੀ ਜਾਏ ਜਿੱਥੇ ਵਿਆਹੀ ਜਾਂਦੀ ਉਹ ਜਿਹੜਾ ਬੱਚਾ ਹੁੰਦਾ ਮਾਂ ਬਾਪ ਹੁੰਦਾ ਉਹਦੇ ਜਿਹੜੇ ਸਾਕ ਸੰਬੰਧੀ ਉਹਨਾਂ ਦੇ ਨਾਲ ਵੀ ਸਾਡਾ ਸਾਕ ਸੰਬੰਧ ਜੁੜ ਜਾਂਦਾ ਹੈ ਇਧਰ ਕਹਿੰਦੇ ਬੰਦ ਨਾ ਪਰੈ ਸੰਬੰਧ ਹੋਏ ਵੀ ਜਿਸਦਾ ਗੁਰਸਿੱਖੀ ਰੂਪ ਦੇ ਨਾਲ ਸੰਬੰਧ ਹੋ ਜਾਂਦਾ ਜੋ ਗੁਰੂ ਅੰਗਦ ਸਾਹਿਬ ਦਾ ਕਹਿੰਦੇ ਸਿੱਖ ਬਣ ਜਾਂਦਾ ਹੈ ਨਾ ਇਹੀ ਗੁਰੂ ਅੰਗਦ ਸਾਹਿਬ ਨਾਲ ਸੰਬੰਧ ਜੋੜਨਾ ਜਿਹੜਾ ਉਹਨਾਂ ਦਾ ਸਿੱਖ ਬਣ ਜਾਣਾ ਹੈ ਸਿੱਖੀ ਰੂਪ ਜਿਨ੍ਹਾਂ ਨੂੰ ਸੰਬੰਧ ਪ੍ਰਾਪਤ ਹੋ ਜਾਂਦਾ ਹੈ ਉਹ ਬੰਦੀ ਖਾਨੇ ਵਿਚ ਨੀ ਪੈਂਦੇ ਉਹ ਕੈਦ ਵਿਚ ਨੀ ਪੈਂਦੇ ਪ੍ਰਤੱਖ ਵੀ ਜਮਾਂ ਦੀ ਕੈਦ ਵਿਚ ਵੀ 84 ਲੱਖ ਬੰਦੀ ਖਾਨੇ ਵਿਚ ਨਹੀਂ ਪੈਂਦੇ ਹਨ
ਸ੍ਰੀ ਅੰਗਦ ਪਦ ਬੰਦ
ਕਰਕੇ ਇਸੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਹਾਂ
ਬੰਦ ਹੱਥ ਸ਼ਰਨੀ ਪਰੇ
ਜਿਹੜੇ ਵੀ ਗੁਰੂ ਕੇ ਸਿੱਖ ਹੱਥ ਜੋੜ ਕੇ ਗੁਰੂ ਅੰਗਦ ਸਾਹਿਬ ਜੀ ਦੇ ਸ਼ਰਨੀ ਪੈ ਗਏ
ਵਿਘਨ ਬਿਨਾਸਨ ਬ੍ਰਿੰਦ
ਗੁਰੂ ਅੰਗਦ ਸਾਹਿਬ ਨੇ ਸੂਹ ਜਿਹੜੇ ਵਿਘਨ ਬਿਨਾਸ ਅਰਦਾਸ ਕਰ ਦਿੱਤੇ।
ਪਰਮ ਬ੍ਰਿਧ ਸ਼੍ਰੀ ਅਮਰ ਜੀ
ਗੁਰੂ ਅਮਰਦਾਸ ਸਾਹਿਬ ਜੀ ਭਾਵੇਂ ਬਹੁਤ ਵੱਡੀ ਕਹਿੰਦੇ ਬਿਰਧ ਅਵਸਥਾ ਵਾਲੇ ਹਨ,
ਪਰਮ ਉਦਾਰ ਸਦੀਵ
ਫਿਰ ਵੀ ਕਹਿੰਦੇ ਹਮੇਸ਼ਾ ਕਹਿੰਦੇ ਬਹੁਤ ਵੱਡੇ ਉਦਾਰ ਦਾਤੇ ਸਖੀ ਦਾਤੇ ਹੈ, 22 ਮੰਜੀਆਂ 72 ਪੀੜੇ ਮਾਈਆਂ ਨੂੰ ਬਖਸ਼ਣ ਵਾਲੇ ਮਹਾਨ ਉਦਾਰ ਹਨ।
ਪਰਮ ਬਖਸ਼ ਕਰ ਸੇਵਕਨ
ਜਿਨ੍ਹਾਂ ਨੇ ਆਪਣੇ ਕਹਿੰਦੇ ਬਿਸ਼ੇਵਕਾਂ ਨੂੰ ਬੜੀਆਂ ਬਖਸ਼ਿਸ਼ਾਂ ਕੀਤੀਆਂ।
ਪਰਮ ਉਦਾਰ ਕਥੀ
ਜੋ ਸਭ ਤੋਂ ਵੱਡੇ ਗੁਰੂ ਅਮਰਦਾਸ ਸਾਹਿਬ ਜੀ ਉਧਾਰ ਕਰਨ ਵਾਲੇ ਸੰਸਾਰ ਦੇ ਥੀਵ ਕੀਏ ਹੋਏ ਜਾਂ ਬੜੇ ਉਧਾਰ ਕਰਨ ਵਾਲੇ ਥੀਵ ਕੀਏ ਸੀ।
ਰਾਮਦਾਸ ਸ੍ਰੀ ਸਤਿਗੁਰੂ
ਇਸੇ ਤਰ੍ਹਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਤਿਗੁਰੂ ਜੀ
ਦਾਸਨ ਤ੍ਰਾਸ ਬਿਨਾਸ
ਜੋ ਆਪਣੇ ਦਾਸਾਂ ਦੇ ਡਰ ਭੈ ਨੂੰ ਜਮਾ ਦਾ ਹੋਰ ਜਿਹੜਾ ਕੋਈ ਲੇਖੇ ਜੋਖੇ ਦਾ ਹੈ ਪਾਪਾ ਕਰਕੇ ਜਿਹੜਾ ਦੁੱਖ ਹੈ 84 ਦੇ ਚੱਕਰ ਦਾ ਪੈ ਡਰ ਹੈ ਜੇ ਪੈ ਪਰ ਲੋਕ ਪੈ ਇਸ ਤਰ੍ਹਾਂ ਡਰਾਂ ਨੂੰ ਨਾਸ ਕਰਨ ਵਾਲੇ
ਨਿਜ ਪਰ ਜਨ ਵਿਸ਼ਵਾਸ ਲੱਖ
ਆਪਣਾ ਜਿਹੜਾ ਸੇਵਕ ਹੈ ਨਾ ਆਪਣੇ ਉਪਰ ਉਹਦਾ ਭਰੋਸਾ ਜਾਣ ਕੇ ਵੀ ਸਾਡੇ ਉਪਰ ਦਾਸ ਭਰੋਸਾ ਰੱਖ ਰਿਹਾ
ਬਖਸ਼ਤ ਹੈ ਸੁਖ ਰਾਸ
ਉਹ ਸਿੱਖ ਦੇ ਤਾਈ ਉਹ ਸੇਵਕ ਦੇ ਤਾਈ ਮਹਾਨ ਜਿਹੜੇ ਸੁਖ ਹੈ ਉਹ ਬਖਸ਼ ਬਖਸ਼ ਦਿੰਦੇ ਰਾਸ ਖਜ਼ਾਨਾ ਸੁਖਾਂ ਦਾ ਖਜ਼ਾਨਾ ਸੁਖਾਂ ਦੀ ਪੂੰਜੀ ਬਖਸ਼ ਦਿੰਦੇ ਹਨ
ਭਾਰੀ ਉਪਕਾਰੀ ਸਦਾ
ਅੱਗੇ 5ਵੇਂ ਗੁਰੂ ਜੀ ਦੀ ਮਹਿਮਾ ਦਾ ਮੰਗਲ ਜੋ ਗੁਰੂ ਅਰਜਨ ਦੇਵ ਜੀ ਭਾਰੀ ਉਪਕਾਰੀ ਹਨ ਹਮੇਸ਼ਾ
ਧ੍ਰਿਤ ਧਾਰੀ ਗੁਣ ਖਾਨ
ਬੜੇ ਧੀਰ ਧਾਰੀ ਅਤੇ ਗੁਣਾਂ ਦੇ ਤਾਂ ਖਾਨ ਹੀ ਹਨ
ਸ੍ਰੀ ਅਰਜਨ ਪਦ ਪਦਮ ਕੋ
ਐਸੇ ਸੁਭਾਏ ਮਾਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਕਮਲਾਂ
ਨਮੋ ਜੋਰ ਜੁਗ ਪਾਲ
ਕਵੀ ਜੀ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ
ਸ੍ਰੀ ਗੁਰ ਹਰਗੋਬਿੰਦ ਜੀ
ਜਿਵੇਂ ਪਾਤਸ਼ਾਹ ਦਾ ਮੰਗਲ ਸਵਾਏ ਮਾਨ ਜੋ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ
ਚੰਦ ਮਨਿੰਦ ਬਿਲੰਦ
ਪੂਰਨਮਾਸੀ ਦਾ ਚੰਦਰਮਾ ਮਹਾਨ ਪ੍ਰਕਾਸ਼ਮਾਨ ਹੁੰਦਾ ਹੈ ਬੜੇ ਮਹਾਨ ਬਲੀ ਹਨ ਪ੍ਰਕਾਸ਼ਕ ਹਨ
ਦਾਸਨ ਕੁਮਦ ਆਨੰਦ ਦਾਸਾ
ਰੂਪੀ ਕਵੀਆਂ ਦੇ ਕਮੀਆਂ ਦੇ ਤਾਈ ਬੜਾ ਆਨੰਦ ਦੇਣ ਵਾਲੇ ਹਨ
ਸਤਰੂ ਬ੍ਰਿੰਦ ਅਰਬਿੰਦ
ਗੁਰੂ ਘਰ ਦੇ ਬੈਰੀ ਐਸੂ ਉਹਨਾਂ ਦੇ ਵਾਂਗ ਕਬਲ ਫੁੱਲ ਦੇ ਵਾਂਗ ਮੁਰਝਾ ਦੇਣ ਵਾਲੇ ਹਨ
ਸ੍ਰੀ ਹਰ ਰਾਏ ਸੁਹਰਤ ਹੈ
ਸਤਵੇਂ ਪਾਤਸ਼ਾਹ ਸਤਿਗੁਰੂ ਹਰਾਏ ਸਾਹਿਬ ਜੀ ਦਾ ਮੰਗਲ ਕਰ ਰਿਹਾ ਸਵਾਏ ਮਾਨ ਜੋ ਸਤਿਗੁਰੂ ਹਰਾਏ ਸਾਹਿਬ ਜੀ ਹੈ
ਦਾਸਨ ਕੇ ਦੁੱਖ ਜਾਲ
ਦਾਸਾਂ ਦੇ ਬਹੁਤ ਹੀ ਜਿਆਦਾ ਦੁੱਖ ਉਹਨਾਂ ਨੂੰ ਹਰ ਦਿੰਦੇ ਨਾਸ ਕਰ ਦਿੰਦੇ
ਹਰ ਇੱਛਾ ਕੋ ਦੇਤ ਹੈ
ਤਰ੍ਹਾਂ ਦੀ ਜਿਹੜੀ ਇੱਛਾ ਹੈ ਉਹ ਗੁਰਸਿੱਖ ਦੀ ਦਾਸਾਂ ਦੀ ਉਹ ਪੂਰੀ ਕਰ ਦਿੰਦੇ
ਹਰ ਜਿਉ ਹੋਏ ਦਿਆਲ
ਭਰੇ ਕਰਨ ਵਾਲਾ ਵਾਹਿਗੁਰੂ ਦੇ ਵਾਂਗੂ ਦਿਆਲੂ ਕਿਰਪਾਲੂ ਹੋ ਕੇ
ਸ੍ਰੀ ਸਤਿਗੁਰ ਹਰ ਕ੍ਰਿਸ਼ਨ ਜੀ
8ਵੇਂ ਗੁਰੂ ਜੀ ਦੀ ਮਹਿਮਾ ਦਾ ਮੰਗਲ ਸਵਾਏ ਮਾਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ
ਦੇਹ ਗੁਰਮਤ ਉਪਜਾਏ
ਮੰਗ ਕਰ ਰਿਹਾ ਕਿ ਮਹਾਰਾ ਮੇਰੇ ਹਿਰਦੇ ਵਿੱਚ ਜਿਹੜੀ ਗੁਰਮਤ ਪੈਦਾ ਕਰ ਦਿਓ ਤੁਸੀਂ
ਔਰ ਬੇਕਾਰ ਕੋ ਪਰ ਹਰ ਹੋ
ਇਸੇ ਤਰ੍ਹਾਂ ਹਿਰਦੇ ਵਿੱਚ ਜਿਹੜੇ ਬੇਕਾਰ ਹੈ ਉਹਨਾਂ ਨੂੰ ਵਿਸ਼ੇਸ਼ ਕਰਕੇ ਨਾਸ਼ ਕਰ ਦਿਓ ਪ੍ਰਹਰਨ ਕਰ ਦਿਓ
ਸਤ ਨਾਮ ਲਿਵ ਲਾਏ
ਸੱਚਾ ਨਾਮ ਹੈ ਉਹਦੇ ਵਿੱਚ ਮੇਰੀ ਬਿਰਤੀ ਲਾ ਦਿਓ ਲਿਵ ਲਾ ਦਿਓ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ
ਤੇਗ ਬਹਾਦਰ ਸ੍ਰੀ ਗੁਰੂ
ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੰਗਲ ਕਵੀ ਕਰ ਰਿਹਾ ਜੋ ਤੇਗ ਦੀ ਬਹਾਦਰੀ ਕਰਨ ਵਾਲੇ ਹਨ ਐਸੇ ਤੇਗ ਬਹਾਦਰ ਸਤਿਗੁਰੂ ਜੀ
ਪਰਮ ਬਹਾਦਰ ਧੀਰ
ਵੱਡੇ ਬਹਾਦਰ ਤੇ ਬੜੇ ਧੀਰਜ ਧਾਰੀ ਹਨ
ਸਾਦਰ ਪਰ ਉਪਕਾਰ ਹੈ
ਇਹਨਾਂ ਨੇ ਆਪਣਾ ਸਤਿਕਾਰ ਯੋਗ ਜਿਹੜਾ ਸਰੀਰ ਸੀ ਕਹਿੰਦੇ ਪਰਉਪਕਾਰ ਕਰਨ ਵਾਸਤੇ ਦੂਸਰਿਆਂ ਤੇ
ਤ੍ਰਿਣ ਸਮ ਦਿਓ ਸਰੀਰ
ਕੱਖ ਤੀਲਾ ਹੁੰਦਾ ਉਹਦਾ ਕਹਿੰਦੇ ਆਪਣਾ ਸਰੀਰ ਜਿਹੜਾ ਉਹ ਦੇ ਦਿੱਤਾ ਦੂਸਰਿਆਂ ਦੇ ਧਰਮ ਦੀ ਰੱਖਿਆ ਕਰਨ ਦੂਸਰਿਆਂ ਦੇ ਕਰਮ ਕਰਨ ਵਾਸਤੇ ਸਤਿਕਾਰ ਯੋਗ ਜਿਹੜਾ ਸਰੀਰ ਸੀ ਉਹਨੂੰ ਜਿਵੇਂ ਕੱਖ ਹੁੰਦਾ ਉਹਦੇ ਸਮਾਨ ਦੇ ਦਿੱਤਾ
ਕਬਿਤ ਆਦਿ ਤੇ ਮਰਲੰਗ ਤੇ ਅਨੇਕ ਪਾਤਸ਼ਾਹ ਭਏ
ਹੁਣ ਗੁਰੂ ਕਲਗੀਧਰ ਪਾਤਸ਼ਾਹ ਦਾ ਮਹਿਮਾ ਦਾ ਮੰਗਲ ਕਰ ਰਹੇ ਵੀ ਆਦਿ ਤੇ ਮਰਲੰਗ ਤੇ ਅਨੇਕ ਪਾਤਸ਼ਾਹ ਸਿਮਰ ਲੰਗ ਤੋਂ ਆਦਿ ਲੈ ਕੇ ਉਹਨਾਂ ਤੋਂ ਬਾਅਦ ਅਨੇਕਾਂ ਪਾਤਸ਼ਾਹ ਹੋਏ ਪਹਿਲਾ ਜਿਹੜਾ ਉਹ ਤੈਮੂਰ ਸ਼ਾਹ ਹੋਇਆ ਹੈ ਇਹਦਾ ਦੂਜਾ ਨਾਂ ਤਿਮਰ ਲੰਗ ਸੀ ਪਹਿਲਾ ਨਾਮ ਸੀ ਤੈਮੂਰ ਉਹ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਤੈਮੂਰ ਸ਼ਾਹ ਭੇਡਾਂ ਬੱਕਰੀਆਂ ਜਾਂ ਬਾਹਰ ਜੰਗਲ ਝਾੜ ਰਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਆ ਬੈਠੇ ਇਹ ਫਿਰ ਤੰਬੂਰ ਜਿਹੜਾ ਹੈ ਗੁਰੂ ਮਹਾਰਾਜ ਦੀ ਹਜੂਰੀ ਵਿਚ ਆ ਪਹੁੰਚਿਆ ਹੈ ਬੜੀ ਸ਼ਰਧਾ ਭਾਵਨਾ ਨਮਸਕਾਰ ਕੀਤੀ ਹੈ ਜੀ ਆਇਆ ਆਖਿਆ ਹੈ ਇਸ ਤਰ੍ਹਾਂ ਥੋੜਾ ਬਹੁਤਾ ਦੁੱਧ ਜਾ ਲੈ ਕੇ ਸਤਿਗੁਰੂ ਕੋਲੇ ਪਹੁੰਚ ਗਿਆ ਤੇ ਗੁਰੂ ਮਹਾਰਾਜ ਜੇ ਉਹ ਇੱਕ ਜਿਮੀਦਾਰ ਦਾ ਬੱਚਾ ਜਾਂ ਖੇਤ ਦੇ ਬੰਨੇ ਬੈਠਾ ਬੱਚਣਿਆ ਛੋਲਿਆਂ ਦੀ ਰਾਖੀ ਕਰ ਰਿਹਾ ਸੀ ਉਹ ਹੋਲਾਂ ਤੇ ਹੀ ਮਹਾਰਾਜ ਪ੍ਰਸੰਨ ਹੋ ਗਏ ਸੀ ਫਿਰ ਘਰ ਵੱਲ ਨੂੰ ਜਾ ਰਿਹਾ ਸੀ ਚਲੋ ਮਹਾਰਾਜ ਵਾਸਤੇ ਰਾਤ ਆ ਰਹੀ ਠੰਡ ਆ ਰਹੀ ਹੈ ਵਸਤਰ ਕੱਪੜੇ ਲਿਆਈਏ ਤੇ ਗੁਰੂ ਮਹਾਰਾਜ ਨੇ ਪੁੱਛਿਆ ਵੀ ਕਿੱਧਰ ਨੂੰ ਜਾ ਰਿਹਾ ਕਹਿੰਦਾ ਮਹਾਰਾਜ ਰਾਤ ਆ ਰਹੀ ਹੈ ਨਾਲੇ ਘਰੇ ਆਪ ਜੀ ਵਾਸਤੇ ਕੋਈ ਕੱਪੜੇ ਲੈ ਆਵਾਂਗੇ ਨਾਲੇ ਘਰੋਂ ਮਾਰਾ ਮਾਂ ਪਿਓ ਨੂੰ ਕਹਿ ਕੇ ਪ੍ਰਸ਼ਾਦੇ ਪਾਣੀ ਦਾ ਬੰਦੋਬਸਤ ਕਰਕੇ ਲੈ ਆਵਾਂਗਾ ਰਾਤ ਸੋਹਣੀ ਬਤੀਤ ਹੋ ਜਾਏਗੀ ਗੁਰੂ ਮਹਾਰਾਜ ਕਹਿਣ ਲੱਗੇ ਵੀ ਸੱਥਰ ਤੇਲਾ ਨੇ ਸੇਬ ਨਿਹਾਲੀ ਪਾਓ ਤੇਰਾ ਪਕਵਾਨ ਨਾਨਕ ਸਿਫਤੀ ਰਜਿਆ ਆਓ ਬਹੋ ਸੁਲਤਾਨ ਆ ਜਿਹੜਾ ਤੂੰ ਕੂੜਾ ਕੂੜਾ ਜਾ ਘਾਹ ਖੋਤਿਆ ਹੋਇਆ ਸੀ ਇਹ ਹੀ ਹੇਠਾਂ ਵਿਛਾ ਦਿੱਤਾ ਹੈ ਨਾ ਇਹ ਸਾਡੇ ਵਾਸਤੇ ਤਾਂ ਕਹਿੰਦੇ ਲੇਫ ਨਹਾਲੀ ਰਜਾਈਆਂ ਤਲਾਈਆਂ ਤੂੰ ਵਿਛਾ ਦਿੱਤੀਆਂ ਜਿਹੜਾ ਤੂੰ ਆ ਪ੍ਰੇਮ ਕਰਕੇ ਹੋਲਾਂ ਜੀਆਂ ਬਣਾ ਕੇ ਸਾਨੂੰ ਛੁਪਾ ਦੀਆਂ ਸਾਨੂੰ ਕਹਿੰਦੇ ਪਕਵਾਨ ਮਠਿਆਈਆਂ ਛਕਾ ਦੀਆਂ ਪਾਓ ਤੇਰਾ ਪਕਵਾਨ ਜਿਹੜਾ ਪ੍ਰੇਮ ਨਾਲ ਹੋਲਾਂ ਦਾ ਛਕਾਉਣਾ ਇਹ ਸਾਡੇ ਲਈ ਪਕਵਾਨ ਹੈ ਮਿੱਠੇ ਭੋਜਨ ਹੈ ਨਾਨਕ ਸਿਫਤੀ ਰਜਿਆ ਵੀ ਸਾਨੂੰ ਤਾਂ ਕੋਈ ਖਾਣ ਪੀਣ ਦੀ ਭੁੱਖ ਨੀ ਪਰਮੇਸ਼ਰ ਦੀ ਸਿਫਤ ਕਰਕੇ ਐਨ ਰੱਜੇ ਪੁੱਜੇ ਪਏ ਆ ਤੂੰ ਵੀ ਹੋਲਾਂ ਛਕਾਉਣ ਵਾਲੇ ਪ੍ਰੇਮ ਨਾਲ ਇਹ ਬਈ ਆਪ ਸੁਲਤਾਨ ਬਣ ਜਾ ਚੱਕਰਵਰਤੀ ਪਾਤਸ਼ਾਹ ਬਣ ਕੇ ਬਹਿ ਜਾ ਬਚਨ ਕਹਿਣ ਨਾਲ ਹੀ ਬਸ ਉਹ ਬਣ ਗਿਆ ਪਾਤਸ਼ਾਹ ਉਸੇ ਤੇ ਨਹੀਂ ਉਹ ਪਾਤਸ਼ਾਹ ਉਥੋਂ ਦਾ ਗੁਜਰ ਗਿਆ ਬੱਚਾ ਅੱਗੇ ਕੋਈ ਹੈ ਨਹੀਂ ਸੀ ਵਜ਼ੀਰ ਸਾਰੇ ਧਰਮੀ ਸੀ ਤੇ ਉਹ ਸਮਝਦੇ ਸੀ ਵੀ ਜੇ ਅਸੀਂ ਰਾਜ ਗੱਦੀ ਤੇ ਬੈਠੀਏ ਅਸੀਂ ਤਾਂ ਨਰਕਾਂ ਦੇ ਅਧਿਕਾਰੀ ਹੋਵਾਂਗੇ ਵੀ ਜਿਸ ਤਰ੍ਹਾਂ ਇਹ ਰਾਜ ਭਾਗ ਵੀ ਚੱਲਦਾ ਰਹੇ ਤੇ ਅਸੀਂ ਵੀ ਨਰਗਾਮੀ ਨਾ ਹੋਏ ਉਹ ਕੋਈ ਤਰੀਕਾ ਹੋਵੇ ਫਿਰ ਸਾਰਿਆਂ ਨੇ ਰਲ ਮਿਲ ਕੇ ਵਿਚਾਰ ਵਟਾਂਦਰਾ ਇਹ ਕੀਤਾ ਵੀ ਇਹ ਸਾਰਾ ਪਰਮੇਸ਼ਰ ਤੇ ਆਪਾਂ ਨਿਰਭਰ ਕਰੋ ਆ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰ ਦਿਓ ਕੱਲ ਨੂੰ ਅੰਮ੍ਰਿਤ ਵੇਲੇ ਇਕੱਠਿਆਂ ਹੋ ਕੇ ਸਾਰੇ ਜਾ ਕੇ ਜਿਹੜਾ ਚੜ੍ਹਦੀ ਤਰਫ ਦਾ ਦਰਵਾਜ਼ਾ ਖੋਲੋ ਜਿਹੜਾ ਉਹ ਦਰਵਾਜ਼ੇ ਵਿਚ ਸਭ ਤੋਂ ਪਹਿਲਾਂ ਅੰਦਰ ਪ੍ਰਵੇਸ਼ ਹੋਵੇ ਉਹਨੂੰ ਸਮਝ ਲਓ ਵੀ ਇਹ ਪਰਮੇਸ਼ਰ ਵੱਲੋਂ ਸਾਨੂੰ ਭੇਜਿਆ ਰਾਜਾ ਉਹਦੇ ਸਿਰ ਤੇ ਕੁੰਕੋਂ ਦੀ ਕੇਸਰ ਦੀ ਕਟੋਰੀ ਪਾ ਦਿਓ ਉਹਦੇ ਸਿਰ ਤੇ ਰਾਜ ਭਾਗ ਦਾ ਸਿਰਮੁਕਤ ਸਿਰੋਪੋ ਰੱਖ ਦਿਓ ਇਸ ਤਰ੍ਹਾਂ ਸਲਾਹ ਹੋ ਗਈ ਦਰਵਾਜ਼ੇ ਬੰਦ ਹੋ ਗਏ ਹੁਣ ਇਹ ਜਿਹੜਾ ਬੱਚਾ ਸੀ ਜਿਮੀਦਾਰ ਬਾਹਰ ਹੀ ਰਹਿ ਗਿਆ ਮਹਾਰਾਜ ਕੋਲ ਤੜਕੇ ਫੇਰ ਖਿਆਲ ਆਇਆ ਵੀ ਹੁਣ ਮਹਾਰਾਜ ਸਵੇਰ ਰਾਤ ਦੇ ਭੁੱਖੇ ਬੈਠੇ ਸੰਤ ਫਿਰ ਹੁਣ ਜਾ ਕੇ ਮਾਂ ਪਿਓ ਕੋਲੋਂ ਥੋੜਾ ਬਹੁਤਾ ਕੋਈ ਦੁੱਧ ਪਾਣੀ ਇਹਨਾਂ ਦੇ ਛਕਣ ਵਾਸਤੇ ਲਈਏ, ਜਿਸ ਕਰਕੇ ਮਹਾਰਾਜ ਤਾਂ ਸਮਾਧੀ ਵਿਚ ਬੈਠੇ ਸਨ, ਇਹ ਬੱਚਾ ਫਿਰ ਤੜਕੇ ਉਹ ਦਰਵਾਜੇ ਅੱਗੇ ਆ ਲੱਗਿਆ ਵੀ ਜਦੋਂ ਦਰਵਾਜਾ ਖੁੱਲਿਆ ਮੈਂ ਚੱਟ ਪ੍ਰਵੇਸ਼ ਅੰਦਰ ਕਰੂੰਗਾ ਤੇ ਗੁਰੂ ਮਹਾਰਾਜ ਵਾਸਤੇ ਦੁੱਧ ਪਾਣੀ ਲੈ ਜਾਊਂਗਾ, ਜਿਸ ਕਰਕੇ ਉਹ ਦਰਵਾਜੇ ਵਿਚ ਹੀ ਖੜੋਤਾ ਹੋਏ ਸੀ। ਜਦੋਂ ਅੰਮ੍ਰਿਤ ਵੇਲੇ ਆ ਕੇ ਬਜੀਰਾ ਨੇ ਦਰਵਾਜਾ ਖੋਲਿਆ ਤੇ ਅੰਦਰ ਨੂੰ ਪ੍ਰਵੇਸ਼ ਹੋਣ ਲੱਗਿਆ, ਸਮਝ ਲਿਆ ਵੀ ਇਹ ਪਰਮੇਸ਼ਰ ਨੇ ਭੇਜ ਦਿੱਤਾ ਸਾਡਾ ਰਾਜਾ ਮਹਾਰਾਜਾ। ਉਹ ਬੱਚੇ ਦੇ ਸਿਰ ਤੇ ਹੀ ਕੇਸਰ ਦੀ ਕਟੋਰੀ ਪਾ ਦਿੱਤੀ, ਉਹਦੇ ਸਿਰ ਤੇ ਜਗ੍ਹਾ ਤੇ ਕਲਗੀ ਮੁਕਟ ਰੱਖ ਦਿੱਤਾ ਹੈ। ਇਹ ਸੋਹਣੇ ਕੱਪੜੇ ਪਛਾਕੇ ਪਾ ਕੇ ਉਹਨੂੰ ਰਾਜਗਤੀ ਤੇ ਬਿਠਾ ਦਿੱਤਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਿਆਲੂ ਕਿਰਪਾਲੂ ਜਾਣੀ ਹੋ ਜਾਂਦੇ ਸੀ ਥੋੜੀ ਜਿਹੀ ਦੇਖ ਆਪਣੇ ਪਿਆਰੇ ਜਿਹੜਾ ਤੰਬੂਰ ਸੀ ਭੇਡਾਂ ਬੱਕਰੀਆਂ ਦਾ ਚਰਾਵਾ, ਇਹਨੇ ਮਹਾਰਾਜ ਤੇ ਸ਼ਰਧਾ ਜਣਾਈ ਤੇ ਗੁਰੂ ਮਹਾਰਾਜ ਕਹਿੰਦੇ ਵੀ ਕੀ ਕੋਈ ਚਾਹਨਾ ਹੈ? ਕਹਿਣ ਲੱਗਿਆ ਵੀ ਮਹਾਰਾਜ ਅਸੀਂ ਤਾਂ ਦਾਦੇ ਪੜਦਾਦੇ ਤੋਂ ਲੈ ਕੇ ਬੱਕਰੀਆਂ ਭੇਡਾਂ ਚਰਾਉਂਦੇ, ਸਾਡੇ ਕੋਈ ਕੁਲ ਵਿਚ ਕਿਤੇ ਰਾਜ ਭਗਤ ਆਇਆ ਨੀ? ਜੇ ਫਕੀਰੋ ਫੁੱਟੇ ਹੋ ਕੋਈ ਰਾਜ ਭਾਗ ਬਖਸ਼ੋ, ਚਾਰ ਦਿਨ ਮੌਜਾਂ ਲੁੱਟ ਲਈਏ। ਮਹਾਰਾਜ ਕਹਿੰਦੇ ਵੀ ਚੰਗਾ, ਪਹਿਲਾਂ ਤਾਂ ਮਾਇਆ ਲੈ ਤੂੰ ਇੱਥੇ ਆਏ, ਭੇਡਾਂ ਬੱਕਰੀਆਂ ਦਾ ਬਾਰ ਬਾਰ ਜਾ ਬਾੜਾ ਬਣਾ ਲੈ, ਇੱਥੇ ਰਹਿ, ਇੱਥੋਂ ਤੈਨੂੰ ਬਹੁਤ ਮਾਇਆ ਮਿਲ ਜਾਊਗੀ। ਇਸ ਤਰ੍ਹਾਂ ਵੀ ਤੂੰ ਕਿਧਰੇ ਨੀ ਜਾਣਾ, ਇੱਥੇ ਰਹਿਣਾ ਹੈ। ਉਹ ਕਹਿ ਦਿੱਤਾ ਸਤ ਵਚਨ ਤੇ ਗੁਰੂ ਮਹਾਰਾਜ ਵੀ ਉੱਥੇ ਟਿਕੇ ਆ। ਇੱਕ ਦਿਨ ਇਧਰ ਉਧਰ ਗਿਆ ਹੋਇਆ ਸੀ, ਉਹ ਗੁਰੂ ਮਹਾਰਾਜ ਇਧਰ ਸਮਾਧੀ ਵਿਚ ਸਤ ਬੈਠੇ ਹੈ, ਇਹ ਹੰਭਿਆ ਥੱਕਿਆ ਜਾਇਆ ਤੇ ਆ ਕੇ ਗੁਰੂ ਮਹਾਰਾਜ ਦੇ ਕੋਲੇ ਨਾ ਲੱਤ ਦੇ ਉਪਰ ਜਿਹੜਾ ਗੋਡਾ ਜਾ ਉਹਦੇ ਉਪਰ ਲੱਤ ਜੀ ਰੱਖ ਕੇ ਤੇ ਮਹਾਰਾਜ ਵੱਲੋਂ ਚਰਨ ਜੇ ਭਰ ਕੇ ਪੈ ਗਿਆ ਤੇ ਭਾਈ ਬਾਲਾ ਜੀ ਨੇ ਦੇਖਿਆ ਲੱਤ ਜੀ ਉੱਧਰ ਲੱਤ ਰੱਖ ਕੇ ਮਹਾਰਾਜ ਵੱਲੋਂ ਇਹ ਪੈਰ ਕਰੀ ਬੈਠਾ ਹੈ ਤੇ ਭਾਈ ਬਾਲੇ ਦੇ ਹੱਥ ਵੀ ਸੋਟੀ ਜੀ ਸੀ ਆ ਕੇ ਲੱਤ ਤੇ ਮਾਰੀ, ਲੰਗਾ ਹੋ ਗਿਆ ਤੂੰ, ਮਹਾਰਾਜ ਵੱਲੋਂ ਚਰਨ ਪਈ ਬੈਠਾ ਹੈ। ਉਸੇ ਵੇਲੇ ਉਹ ਲੱਤ ਤੇ ਸੋਟੀ ਜੀ ਮਾਰਨ ਨਾਲ ਫਿਰ ਲੰਗੜਾ ਹੋ ਗਿਆ। ਲੰਗ ਜੀ ਮਾਰਦਾ ਮਹਾਰਾਜ ਕੋਲ, ਕਹਿੰਦਾ ਮਹਾਰਾਜ ਤੁਹਾਡੇ ਸੇਵਕ ਨੇ ਸੋਟੀ ਮਾਰੀ, ਮੈਨੂੰ ਤਾਂ ਲੰਗੜਾ ਕਰਤਾ, ਠੀਕ ਕਰੋ। ਮਹਾਰਾਜ ਕਹਿੰਦੇ ਜੇ ਅਸੀਂ ਬਚਨ ਨਾਲ ਕੋਈ ਲੰਗੜਾ ਲੁੰਗੜਾ ਕਰਦੇ ਅਸੀਂ ਤਾਂ ਕਰ ਦਿੰਦੇ ਠੀਕ, ਹੁਣ ਸਾਡੇ ਸੇਵਕ ਨੇ ਲੰਗੜਾ ਕਰਤਾ ਇਹ ਤਾਂ ਹੁਣ ਤੂੰ ਲੰਗੜਾ ਹੀ ਰਹੇਗਾ। ਉਹ ਇਸ ਕਰਕੇ ਫਿਰ ਇਹਦਾ ਲੰਗੜ ਲੰਗ ਮਾਰ ਕੇ ਚੱਲਦਾ ਸੀ, ਫਿਰ ਇਹਦਾ ਨਾਂ ਤਿਮਰ ਲੰਗ ਹੋ ਗਿਆ। ਲੰਗੜਾ ਲੰਗ ਮਾਰ ਕੇ ਪਹਿਲਾ ਨਾਂ ਸੀ ਤਮੂਰ, ਫਿਰ ਤਿਮਰ ਲੰਗ ਦੂਜਾ ਹੋਇਆ। ਉਹ ਕਈ ਵਾਰੀ ਐਸਾ ਹੁੰਦਾ ਨਾ ਵੀ ਇਹ ਤਿਮਰ ਲੰਗ ਤੇ ਤਮੂਰ ਇਹ ਨਾਂ ਕਿਵੇਂ ਪੈ ਗਏ ਪੁੱਛ ਲਏ, ਤੇ ਫਿਰ ਨਹੀਂ ਤਾਂ ਫਿਰ ਚੁੱਪ ਕਰਕੇ ਸਾਰਨਾ ਪੈਂਦਾ। ਜੇ ਥੋੜਾ ਜਿਹਾ ਪਿਛੋਕੜ ਪਤਾ ਹੋਵੇ, ਗੁਰਬਿਲਾਸ ਪਾਤਸ਼ਾਹ ਛੇਵੀਂ ਵਿਚ ਪ੍ਰਸੰਗ ਖੋਲ ਕੇ ਦੱਸਿਆ, ਉੱਥੇ ਜੇ ਦੇਖਣਾ ਉਹ ਦੇਖ ਸਕਦੇ ਆ ਅਸੀਂ, ਉੱਥੇ ਸਾਰਾ ਇਹ ਖੋਲ ਕੇ ਆਏ। ਤਿਮਰ ਲੰਗ ਕਿਵੇਂ ਇਹਦਾ ਨਾਂ ਪਿਆ, ਭਾਈ ਬਾਲੇ ਜੀ ਨੇ ਕਿਵੇਂ ਕਿਹਾ ਸੀ ਉਹ ਮਾਰੀ ਸੀ ਲੱਤ ਸੁੱਟੀ ਜੀ। ਇਸ ਤਰ੍ਹਾਂ ਫਿਰ ਗੁਰੂ ਮਹਾਰਾਜ ਬਖਸ਼ਿਸ਼ ਕਰ ਗਏ, ਇਹ ਵੀ ਹਾਂ ਤੁਹਾਡੀ ਕੁਲ ਦੇ ਵਿਚ ਰਾਜ ਭਾਗ ਹੋਵੇਗਾ। ਫਿਰ ਜਿਹੜਾ ਇਹਦਾ ਪੁੱਤਰ ਹੀ ਅੱਗੇ ਬਾਬਰ ਸੀ ਤਿਮਰ ਲੰਗ ਦਾ, ਫਿਰ ਇਹ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆਇਆ, ਇਹਨੇ ਵੀ ਇਹੀ ਕਿਹਾ, ਇਹਨੇ ਮਹਾਰਾਜ ਕੋਈ ਰਾਜ ਭਾਗ ਦੀ ਬਖਸ਼ਿਸ਼ ਕਰੋ ਹੋਰ ਵੱਡਾ ਹੋਵੇ। ਗੁਰੂ ਮਹਾਰਾਜ ਨੇ ਕਹਿੰਦੇ ਵੀ ਤੇਰੇ ਪਿਤਾ ਨੇ ਮੰਗ ਕੀਤੀ ਸੀ ਉਸ ਅਨੁਸਾਰ ਤੁਹਾਡੇ ਘਰੇ ਆਈ ਗਿਆ ਰਾਜ ਭਾਗ, ਪਰ ਇੰਨਾ ਹੈ ਵੀ ਜਿੰਨਾ ਚਿਰ ਤੁਸੀਂ ਨਿਆ ਕਰਦੇ ਰਹੋਗੇ, ਇਹ ਗੁਰੂ ਘਰ ਦੇ ਨਾਲ ਨਿਵੇਂ ਰਹੋਗੇ, ਸ਼ਰਧਾ ਰੱਖੋਗੇ, ਉਨਾ ਚਿਰ ਤੁਹਾਡਾ ਰਾਜ ਭਾਗ ਕਾਇਮ ਰਹੂ। ਜਿਸ ਗੁਰੂ ਤੋਂ ਬਖਸ਼ਿਸ਼ ਹੋਈ ਹੈ ਉਸ ਗੁਰੂ ਤੋਂ ਬੇਮੁਖ ਹੋ ਗਏ, ਉਸ ਗੁਰੂ ਦੇ ਨਾਲ ਹੀ ਲੜਨ ਪੈਣ ਲੱਗ ਗਏ ਤੇ ਗਰੀਬ ਜਨਤਾ ਨੂੰ ਤੰਗ ਕਰਨ ਲੱਗੇ, ਜ਼ੁਲਮ ਕਰ ਅਤਿਆ ਕਰਨ ਲੱਗੇ, ਫਿਰ ਵੀ ਸੀਸ ਲੈ ਕੇ ਅਸੀਂ ਵਾਪਸ ਕਰ ਲਵਾਂਗੇ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਹਿਲਾਂ ਤਾਂ ਤਿਮਰਲੰਗ ਨੂੰ ਬਚਣ, ਫਿਰ ਇਹ ਬਾਬਰ ਦੇ ਤਾਂ ਹੀ ਹੋ ਗਏ ਸੀ ਵੀ ਜਿੰਨਾ ਚਿਰ ਤੁਸੀਂ ਨਿਆਂ ਕਰੋਗੇ, ਗਰੀਬਾਂ ਤੇ ਤਰਸ ਕਰੋਗੇ, ਜ਼ੁਲਮ ਨਹੀਂ ਕਰੋ, ਅਤਿਆਚਾਰ ਨਹੀਂ ਕਰੋਗੇ, ਉਨਾ ਚਿਰ ਰਹੇਗਾ। ਜਦੋਂ ਗੁਰੂ ਘਰ ਨਾਲ ਬੈਰ ਕਰਨ ਲੱਗ ਪਏ ਗਰੀਬਾਂ ਤੇ ਅਤਿਆਚਾਰ ਨਾਲ, ਉਦੋਂ ਸੀਸ ਲੈ ਕੇ ਵਾਪਸ ਲਵਾਂਗੇ। ਇਸ ਤਰ੍ਹਾਂ ਇਹ ਪਿੱਛੇ ਪ੍ਰਸੰਗ ਕਵੀ ਜੀ ਨੇ ਨਾਨਕ ਪ੍ਰਕਾਸ਼ ਵਿਚ ਵੀ ਥੋੜਾ ਬਹੁਤਾ ਕਿਹਾ ਹੈ, ਜਿਸ ਕਰਕੇ ਇੱਥੇ ਇਸ਼ਾਰਾ ਹੀ ਦੇ ਰਿਹਾ ਕਵੀ ਸੰਤੋਖ ਸਿੰਘ ਗੁਰੂ ਕਲਗੀਧਰ ਜੀ ਦਾ ਮਹਿਮਾ ਦਾ ਮੰਗ ਆਦਿ ਤਿਉਹਰ ਲੰਘ ਤੇ ਅਨੇਕ ਪਾਤਸ਼ਾਹ ਪਏ। ਇਹ ਸਭ ਤੋਂ ਜਿਹੜਾ ਆਦਿ ਪਹਿਲਾ ਮੁੱਢਲਾ ਤਿਮਰ ਲੰਘ ਸੀ ਤੈਮੂਰ ਸ਼ਾਹ, ਉਦੋਂ ਬਾਅਦ ਕਹਿੰਦੇ ਉਹਦੇ ਗੱਦੀ ਦੇ ਉਪਰ ਅਨੇਕਾਂ ਪਾਤਸ਼ਾਹ ਬਾਬਰ ਹੋਇਆ, ਫਿਰ ਹਮਾਉਂ ਹੋ ਗਿਆ, ਫਿਰ ਅਕਬਰ ਹੋ ਗਿਆ, ਅਕਬਰ ਤੋਂ ਬਾਅਦ ਫਿਰ ਜਹਾਂਗੀਰ ਹੋ ਗਿਆ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸ਼ਾਹਜਹਾਨ ਹੋਇਆ, ਸ਼ਾਹਜਹਾਨ ਤੋਂ ਬਾਅਦ ਫਿਰ ਅੱਗੇ ਔਰੰਗਜ਼ੇਬ ਹੋ ਗਿਆ, ਔਰੰਗਜ਼ੇਬ ਤੋਂ ਬਾਅਦ ਫਿਰ ਗੁਰੂ ਕਲਗੀਧਰ ਜੀ ਦੇ ਸਮੇਂ ਬਹਾਦਰ ਸ਼ਾਹ ਹੋ ਗਿਆ ਸੀ। ਇਸ ਕਰਕੇ ਇੱਥੇ ਕਹਿ ਰਿਹਾ ਵੀ ਤਿਮਰ ਲੰਘ ਤੋਂ ਆਦਿ ਲੈ ਕੇ ਅਨੇਕਾਂ ਪਾਤਸ਼ਾਹ ਹੋਏ ਮੁਸਲਮਾਨਾਂ ਦੀ ਕੁਲ ਦੇ ਵਿੱਚ,
ਕੇਤੀ ਕੁਲ ਬੀਤ ਗਈ ਅਮਲ ਚਲਾਏ ਕੇ।
ਇਤਨੀ ਹੈ ਮੁਸਲਮਾਨਾਂ ਦੀ ਕੁਲ, ਕਹਿੰਦੇ ਬੀਤ ਗਈ ਲੰਘ ਗਏ, ਆਪੋ ਆਪਣੇ ਪਾਤਸ਼ਾਹੀ ਦਾ ਹੁਕਮ ਚਲਾ ਕੇ, ਹਕੂਮਤ ਚਲਾ ਕੇ,
ਦੇਸ਼ ਤੇ ਵਿਦੇਸ਼ ਚਾਰੋ ਚੱਕ ਸਭ ਨੇਵੇ ਆਏ।
ਜਿਹੜਾ ਭਾਰਤ ਦੇਸ਼ ਇਸ ਤੋਂ ਲੈ ਕੇ ਹੋਰ ਜਿਹੜੇ ਬਾਹਰਲੇ ਦੇਸ਼ ਹੈ, ਚਾਰੇ ਚੱਕਾਂ ਦੇ ਚਾਰੇ ਤਰਫਾਂ ਦੇ ਆ ਕੇ ਉਨ੍ਹਾਂ ਦੇ ਅੱਗੇ ਨਿਵੇਂ ਝੁਕੇ।
ਕਾਹੂ ਨਾਮ ਵਾਸੀ ਭਾਟ ਦੀਏ ਵਿਚ ਲਾਏ ਕੇ।
ਕੋਈ ਵੀ ਕਹਿੰਦੇ ਜਿਹੜਾ ਸੂਰ ਵੀ ਰਾਕੀ ਨਹੀਂ ਰਿਹਾ ਹੈ, ਇਨ੍ਹਾਂ ਦੇ ਅੰਗੇ ਜਿਹੜੇ ਬੜੇ ਬੜੇ ਸੂਰਵੀਰ ਸੀ ਉਹ ਵੀ ਇਨ੍ਹਾਂ ਨੇ ਵਿਚ ਲਾ ਦਿੱਤੇ, ਉਨ੍ਹਾਂ ਦੇ ਛੱਕੇ ਛਡਾ ਤੇ ਉਨ੍ਹਾਂ ਨੂੰ ਖੰਡਾ ਪੰਡਾ ਦਿੱਤਾ।
ਅਨਗਨ ਸਹਿਨ ਕੋਸ਼ ਦੀਰਘ ਦੁਰਗ ਭਾਰੀ,
ਇਨ੍ਹਾਂ ਦੇ ਕੋਲ ਬੇਨਤੀ ਫੌਜ ਸੀ 22 ਲੱਖ ਫੌਜ, ਹੋਰ ਬੜੇ ਖਜ਼ਾਨੇ ਸੀ, ਏਡੇ ਭਾਰੀ ਕਿਲੇ ਸਨ।
ਰਾਜ ਕੋ ਸਮਾਜ ਕੌਣ ਸਕੈ ਸੋ ਗਿਣਾਏ ਕੇ।
ਜਿਹੜਾ ਰਾਜ ਭਾਗ ਦਾ ਸਾਜੋ ਸਮਾਨ ਸੀ ਉਹਨੂੰ ਗਿਣ ਕੇ ਕੌਣ ਕੀ ਦੱਸ ਸਕਦਾ ਹੈ।
ਸ੍ਰੀ ਗੋਬਿੰਦ ਸਿੰਘ ਕੇ ਸਰੂਪ ਪੰਥ ਖਾਲਸਾ ਕੋ।
ਸਵਾਏ ਮਾਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਉਹਨਾਂ ਦਾ ਜਿਹੜਾ ਇਹ ਖਾਲਸਾ ਪੰਥ ਹੈ।
ਕੌਣ ਜਾਣੇ ਦੈਗੇ ਪਾਤਸ਼ਾਹ ਖਪਾਏ ਕੇ।
ਇਹ ਗੱਲ ਨੂੰ ਕੋਈ ਜਾਣਦਾ ਵੀ ਅਸੀਂ ਪਾਤਸ਼ਾਹੀ ਨੂੰ ਕੋਈ ਖਪਾ ਦੇਵੇਗਾ, ਇਹ ਖਾਲਸਾ ਪੰਥ ਸੀ ਇਹ ਮੁਸਲਮਾਨਾਂ ਦੀ ਪਾਤਸ਼ਾਹੀ ਨੂੰ ਖਤਮ ਕਰਦੇ, ਕੋਈ ਜਾਣਦਾ ਸੀ? ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਖਾਲਸੇ ਪੰਥ ਤੇ ਹੋ ਗਈ, ਜਿਨ੍ਹਾਂ ਨੇ ਇਹ ਪੀੜੀ ਦਰ ਪੀੜੀ ਰਾਜ ਭਾਗ ਚੱਲਦਾ ਪਾਤਸ਼ਾਹੀ ਚੱਲਦੀ ਹੋਈ ਤੇ ਸਾਰੇ ਖਪਾ ਦਿੱਤੀ, ਕੋਈ ਨਗਾਰੇ ਵਜਾਉਣ ਵਾਲਾ ਵੀ ਨਹੀਂ ਇਨ੍ਹਾਂ ਦਾ ਰਹਿਣ ਦਿੱਤਾ ਹੈ।
ਦੋਹਰਾ ਸਤਿਗੁਰ ਦਾਸ ਪਾਤਸ਼ਾਹ ਕੇ।
ਕਵੀ ਜੀ ਹੁਣ ਦਸਾਂ ਜਾਮਿਆਂ ਦਾ ਇਕੱਠਾ ਮੰਗਲ ਹੀ ਕਰ ਰਿਹਾ, ਜਿਹੜੇ ਦਰਸ਼ਾ ਪਾਤਸ਼ਾਹ ਦਸੇ ਪਾਤਸ਼ਾਹ ਸਤਿਗੁਰੂ ਹੋਏ।
ਪਦ ਪੰਕਜ ਸੁਖ ਕੰਦ,
ਇਨ੍ਹਾਂ ਦਸਾਂ ਪਾਤਸ਼ਾਹੀਆਂ ਦੇ ਚਰਨ ਕੌਣ ਵਰੇ, ਸੁਖਾਂ ਦੇ ਬੱਦਲ ਸੁਖਾਂ ਦੇ ਦਾਤੇ ਹਨ।
ਰਚੋ ਰਾਸ ਅਬ ਸਪਤ ਮੈਂ,
ਇਸੇ ਚਰਨਾਂ ਨੂੰ ਕਹਿੰਦੇ ਹੱਥ ਜੋੜ ਕੇ ਮੱਥਾ ਟੇਕ ਕੇ, ਹੁਣ ਮੈਂ ਸੱਤਵੀਂ ਰਾਸ ਵਿਚ ਰਹਿੰਦੀ ਕਥਾ ਗੁਰੂ ਹਰਗੋਬਿੰਦ ਸਾਹਿਬ ਦੀ ਰਚਦਾ ਹਾਂ।
ਕਰ ਬੰਧਨ ਕੋ ਬੰਦ,
ਹੱਥ ਜੋੜ ਕੇ ਮੱਥਾ ਟੇਕ ਕੇ,
ਗੁਰਸਿੱਖ ਸੰਤਨ ਨਮੋ ਕਰ।
ਗੁਰੂ ਕੇ ਸਿੱਖ ਹੈ, ਸਵਾਸ ਸਿਮਰਨ ਕਰਨ ਵਾਲੇ ਸੰਤ ਹਨ, ਉਨ੍ਹਾਂ ਨੂੰ ਵੀ ਨਮਸਕਾਰ ਕਰਕੇ
ਸਭ ਕੈ ਚਰਨ ਮਨਾ।
ਗੁਰਸਿੱਖਾਂ ਦੇ ਸਿਮਰਨ ਵਾਲਿਆਂ ਸੰਤਾਂ ਦੇ ਚਰਨਾਂ ਨੂੰ ਮਨਾ ਪੂਜ ਕੇ,
ਉਚਰੋ ਸਤਿਗੁਰ ਸੁਜਸ ਕੋ।
ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਦਾ ਸ੍ਰੇਸ਼ਟ ਜਸ ਮੈਂ ਉਚਾਰਨ ਕਰਦਾ,
ਮਨ ਬਾਂਛਤ ਫਲ
ਦਾਏ। ਗੁਰੂ ਕਾ ਜਾਸ ਮਨ ਇੱਛਤ ਫਲਾਂ ਨੂੰ ਦੇਣ ਵਾਲਾ ਹੈ।
ਚੌਪਈ ਸ੍ਰੀ ਹਰਗੋਬਿੰਦ ਬੈਠ ਕਿਰਪਾਲ।
ਇਸ ਤਰ੍ਹਾਂ ਮੰਗਲ ਕਰਕੇ ਅਗਲੀ ਕਥਾ ਕਵੀ ਪ੍ਰਾਰੰਭ ਕਰ ਰਿਹਾ ਛੰਦਾ ਬਿੰਦੀ ਵਿੱਚ। ਸਵਾਏ ਮਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਦੇ ਤਖ਼ਤ ਉਪਰ ਬੈਠ ਕੇ ਬੜੇ ਦਿਆਲੂ ਕਿਰਪਾਲੂ ਹੈ।
ਸਿੱਖ ਸੰਗਤ ਕੋ ਕਰਹਿ ਨਿਹਾਲ,
ਜਿੰਨੀਆਂ ਗੁਰੂ ਕੀਆਂ ਸਿੱਖ ਸੰਗਤਾਂ ਹਜ਼ੂਰੀ ਵਿਚ ਆਉਂਦੀਆਂ ਸਭ ਨੂੰ ਨਿਹਾਲੋ ਨਿਹਾਲ ਕਰਦੇ ਹਨ।
ਅਨਕ ਕਾਮਨਾ ਪਾਏ ਸਿਧਾਰੈ,
ਜਿਹੜੇ ਅਨੇਕਾਂ ਗੁਰਸਿੱਖ ਆਪਣੀਆਂ ਆਪਣੀਆਂ ਕਾਮਨਾ ਖਾਸ਼ਾਂ ਹੈ ਇੱਛਾ ਪੂਰੀਆਂ ਪਾ ਕੇ ਜਾਂਦੇ ਹਨ।
ਉਹ ਮੁਖ ਸੁੰਦਰ ਨਿਕਟ ਨਿਹਾਰੈ,
ਹਜ਼ੂਰੀ ਵਿਚ ਰਹਿ ਕੇ ਗੁਰੂ ਮਹਾਰਾਜ ਦਾ ਸੋਹਣਾ ਮੁਖੀ ਵੇਖੀ ਜਾਂਦਾ ਹੈ।
ਜਨਮ ਪਦਾਰਥ ਕਰਨ ਕਿਰਤਾਰਥ,
ਮਨੁੱਖਾ ਰੂਪੀ ਜਨਮ ਪਦਾਰਥ ਮਿਲਿਆ ਇਸ ਨੂੰ ਸਫਲ ਕਰਨ ਵਾਸਤੇ,
ਜਿਸ ਤੇ ਹੋਏ ਸਦਾ ਸ਼ੁਭ ਸਵਾਰਥ,
ਜਿਸ ਪਦਾਰਥ ਕਰਕੇ ਸਦਾਈ ਬੜਾ ਚੰਗਾ ਸਵੈ ਅਰਥ ਪ੍ਰਾਪਤ ਹੋ ਜੇ, ਸਵੈ ਪ੍ਰਜੋਨ ਸਿੱਧ ਹੋ ਜਾਏ।
ਸਾਈ ਦਾਸ ਰਹਿਓ ਤਬ ਪਾਸ,
ਅਟਲ ਰਾਏ ਜੀ ਦੇ ਸਰੀਰ ਛੱਡਣ ਤੋਂ ਬਾਅਦ ਵੀ ਸਾਈ ਦਾਸ ਜੀ ਤਦੋਂ ਕੋਲ ਹੀ ਰਿਹਾ ਹੈ।
ਕਰਹਿ ਤਾਹਿ ਸੋ ਬਾਕ ਬਿਲਾਸ,
ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਤੇ ਬਹਿੰਦੇ ਉਸ ਵੇਲੇ ਸਾਈ ਦੇ ਨਾਸ ਦੇ ਨਾਲ ਆਨੰਦਮਈ ਬਚਨ ਬਿਲਾਸ ਕਰਦੇ।
ਦੀਪ ਮਾਲਕੋ ਮੇਲਾ ਆਇਓ,
ਇਸ ਤਰ੍ਹਾਂ ਕਹਿੰਦੇ ਜਿਹੜਾ ਦੀਵਾਲੀ ਦਾ ਜੋੜ ਮੇਲਾ ਆ ਗਿਆ,
ਜਿਤ ਕਿਤ ਤੇ ਸਿੱਖ ਗਨ ਉਮਡਾਇਓ,
ਜਿਥੋਂ ਕਿਥੋਂ ਸਿੱਖਾਂ ਦਾ ਬਹੁਤਾ ਝੁੰਡ ਜਥਾ ਉੜਿਆ ਅੰਮ੍ਰਿਤਸਰ ਵੱਲ ਨੂੰ।
ਮੁਖੇ ਮਸੰਦ ਸੰਗਤਾਂ ਲਿਆਵੇ,
ਮੁਖੀ ਮੁਖੀ ਮਸੰਦ ਸਿੱਖ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਲਿਆਉਂਦੇ।
ਦਰਬ ਸੰਚ ਗਨ ਆਪ ਸੁਹਾਵੇ,
ਬਹੁਤਾ ਧਨ ਇਕੱਠਾ ਕਰਕੇ ਆਪ ਸੰਗਤਾਂ ਵਿਚ ਸੁਭਾਏ ਮਾਨ ਹੁੰਦੇ ਸਜਦੇ ਮਸੰਦ।
ਅਟਲ ਰਾਏ ਕੀ ਸੁਧ ਕੋ ਪਾਏ,
ਗੁਰੂ ਘਰ ਦੇ ਮਸੰਦ ਹੋਰ ਸਿੱਖ ਸੰਗਤਾਂ ਅਟਲ ਰਾਏ ਜੀ ਵਿਚ ਸੰਭਾ ਕੇ ਉਨ੍ਹਾਂ ਦੀ ਖਬਰ ਪਾ ਕੇ
ਜਾਂਦੇ ਚੱਲ ਆਏ ਸਮੁਦਾਏ।
ਇਸ ਕਰਕੇ ਦੀਵਾਲੀ ਦੇ ਮੌਕੇ ਬਹੁਤ ਹੀ ਮਸੰਦ ਤੇ ਹੋਰ ਗੁਰੂ ਕੇ ਸਿੱਖ ਚੱਲ ਆਏ।
ਦਰਬ ਸੰਚ ਗਨ ਅਪਰ ਵਿਸਾਲਾ,
ਹੋਰ ਵੀ ਜਿਹੜਾ ਧਨ ਬਹੁਤਾ ਇਕੱਠਾ ਕਰ ਲਿਆ ਹੈ।
ਪਹੁੰਚੇ ਸਕਲ ਆਏ ਤਿਸ ਕਾਲਾ,
ਗੁਰੂ ਕੇ ਸਿੱਖ ਹੈ ਤਥਾ ਮਸੰਦ ਹੈ ਸਾਰੇ ਆਪ ਪਹੁੰਚੇ ਦੀਵਾਲੀ ਦੇ ਮੌਕੇ।
ਪੂਰਬ ਸਤਿਗੁਰ ਕੇ ਢਿੱਗ ਜਾਵੇ,
ਸਿੱਖ ਹੈ ਜਾਂ ਮਸੰਦ ਹੈ ਸਭ ਤੋਂ ਪਹਿਲਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚਾਹੁੰਦੇ।
ਅਟਲ ਰਾਏ ਕੇ ਹੇਤ ਬੁਲਾਵੇ,
ਅਟਲ ਰਾਏ ਜੀ ਦੇ ਵਕਾਰਨ ਕਰਕੇ ਉਨ੍ਹਾਂ ਨੂੰ ਬੁਲਾਉਂਦੇ ਭਾਵ ਪਰਚਾਉਣੀ ਕਰਦੇ ਹਨ।
ਪੁਨਹ ਉਪਾਇਨ ਕੋ ਅਰ ਪਾਵੇ,
ਉਦੋਂ ਬਾਅਦ ਜਿਹੜੀ ਕੋਈ ਲਿਆਂਦੀ ਹੋਈ ਭੇਟਾ ਉਹ ਸਤਿਗੁਰੂ ਦੇ ਅੱਗੇ ਅਰਪਦੇ।
ਗੁਰ ਤੇ ਖੁਸ਼ੀ ਬੰਦ ਕਰ ਪਾਵੇ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਤੋਂ ਖੁਸ਼ੀਆਂ ਪ੍ਰਾਪਤ ਕਰਦੇ।
ਸ੍ਰੀ ਗੁਰ ਅਕਾਲ ਤਖ਼ਤ ਅਕਾਲ ਸੁਹਾਏ,
ਦੀਵਾਲੀ ਦੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਤੇ ਸੋਭਨੀਕ ਹੋ।
ਧਰਹਿ ਉਪਾਇਨ ਜੇ ਸਿੱਖ ਲਿਆਏ,
ਸਿੱਖ ਭੇਟਾਵਾਂ ਲੈ ਕੇ ਆਏ ਸੀ ਉਹ ਲਿਆ ਲਿਆ ਕੇ ਹਜ਼ੂਰੀ ਵਿਚ ਰੱਖਦੇ।
ਆਦਿਕ ਭੀਰ ਚੌਹ ਦੇਸ਼ ਮਹਿ ਹੋ,
ਦੀਵਾਲੀ ਵਾਲੇ ਦਿਨ ਸਤਿਗੁਰੂ ਦੇ ਇਰਦ ਗਿਰ ਚਾਰੇ ਪਾਸੇ ਬੜੀ ਭੀੜ ਹੋ ਗਈ।
ਖਰੇ ਹਜ਼ਾਰਾਂ ਦਰਸ਼ਨ ਜੋਵੇ,
ਹਜ਼ਾਰਾਂ ਦੀ ਤਾਦਾਦ ਵਿਚ ਖੜੋਤੇ ਹੀ ਦਰਸ਼ਨ ਕਰੀ ਜਾਏ, ਕੋਈ ਜਗ੍ਹਾ ਨੀ ਮਿਲ ਰਹੀ ਬੈਠਣ ਲਈ।
ਮਹਾ ਮਸੰਦ ਬ੍ਰਿੰਦ ਥਿਤ ਪਾਸ,
ਬੜੇ ਬੜੇ ਜਿਹੜੇ ਮੁਖੀ ਮਸੰਦ ਹੈ ਸਤਿਗੁਰੂ ਦੇ ਕੋਲ ਟਿਕੇ।
ਖਰੋ ਮੇਵਰੋ ਕਰ ਅਰਦਾਸ,
ਜਿਹੜਾ ਅਰਦਾਸ ਜਾਂ ਗੁਰਸਿੱਖ ਖੜੋਤਾ ਹੋਇਆ ਸਭ ਦੀਆਂ ਅਰਦਾਸਾਂ ਕਰੀ ਜਾ ਰਿਹਾ।
ਸੁਭ ਟਨ ਕੋ ਵੱਡ ਲੱਗੇ ਓ ਦੀਵਾਨ,
ਦੀਵਾਲੀ ਬਿੰਦਨ ਬੜਾ ਭਾਰੀ ਸੂਰ ਵੀਰਾਂ ਦਾ ਦੀਵਾਨ ਲੱਗਿਆ ਸਜ ਗਿਆ।
ਬੀਚ ਬਿਰਾਜਹਿ ਸ੍ਰੀ ਭਗਵਾਨ,
ਸਵਾਏ ਮਾਨ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਵਿਚ ਬਿਰਾਜ ਰਹੇ।
ਚਮਰ ਚਾਰ ਸਿਰ ਪਾਰ ਸ਼ੁਭ ਟੋਰੈ,
ਸੋਹਣਾ ਜਿਹੜਾ ਚੌਰ ਹੈ ਟੰਗੇ ਨੰਗ ਨਾਲ ਸਤਿਕਾਰ ਨਾਲ ਉੱਪਰ ਦੀ ਫਿਰ ਰਿਹਾ।
ਹੰਸਨ ਕੀ ਸਮ ਸਰਤਾ ਧਰੈ,
ਹੰਸ ਉਡਾਰੀਆਂ ਮਾਰਦਾ ਹੁੰਦਾ ਉਹਦੀ ਬਰਾਬਰੀ ਇਹ ਰੱਖ ਰਿਹਾ ਚੌਰ ਫਿਰ ਰਿਹਾ।
ਸ਼ਸਤਰ ਆਨ ਜੋ ਅਰਪਤ ਆ ਗਏ,
ਜਿਹੜਾ ਕੋਈ ਗੁਰੂ ਕਾ ਸਿੱਖ ਸ਼ਸਤਰ ਲਿਆ ਕੇ ਅੱਗੇ ਭੇਟਾ ਕਰਦਾ,
ਤਿਸ ਹੈ ਗਹਿ ਕਬ ਹੇਰਨ ਲਾਗ,
ਉਹ ਸ਼ਸਤਰ ਨੂੰ ਮਹਾਰਾਜ ਜੀ ਫੜ ਕੇ ਕਦੇ ਨੂੰ ਵੇਖਣ ਲੱਗ ਪੈਂਦੇ।
ਵਿਧੀ ਚੰਦ ਚੰਦ ਜੇਠਾ ਦਿਕ ਔਰ
ਭਾਈ ਵਿਧੀ ਚੰਦ ਭਾਈ ਜੇਠਾ ਜੀ ਆਦਿਕ ਹੋਰ ਵੀ
ਪਰ ਵਾਰਤ ਸੋਢੀ ਸਿਰ ਮੌਰ
ਸਾਰੇ ਗੁਰੂ ਮਹਾਰਾਜ ਦੇ ਇਰਦ ਗਿਰਦ ਘੇਰਾ ਕੱਤ ਕੇ ਬੈਠੇ
ਕਬ ਗੁਰਦਾਸ ਸੰਗ ਕਹਿ ਬੈਨ
ਕਦੇ ਕਦੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਬਚਨ ਕਹਿੰਦੇ ਸਤਿਗੁਰੂ
ਕਬ ਹੈ ਕਰੇ ਸੰਗਤ ਦਿਸ ਨੈਨ
ਕਦੇ ਕਹਿੰਦੇ ਬਚਨ ਕਰਦੇ ਕਰਦੇ ਸੰਗਤਾਂ ਦੀ ਤਰਫ ਨਾਮ ਨੇਤਰ ਕਰ ਲੈਂਦੇ
ਸ੍ਰੀ ਗੁਰਦਿੱਤਾ ਨਿਕਟ ਸੁਹਾਏ
ਇਸੇ ਤਰ੍ਹਾਂ ਸੁਭਾਏ ਮਾਨ ਗੁਰਦਿੱਤਾ ਵੱਡਾ ਸਾਹਿਬ ਜ਼ਿਆਦਾ ਵੀ ਨੇੜੇ ਸੋਭਨੀ
ਇੱਕ ਦਿਸ਼ ਸੂਰਜ ਮਲ ਦੁੱਤ ਪਾਏ
ਇੱਕ ਤਰਫ ਦੂਸਰਾ ਜਿਹੜਾ ਸਾਹਿਬ ਜ਼ਿਆਦਾ ਸੂਰਜ ਮਲੋ ਸੋਭਾ ਪਾ ਰਿਹਾ
ਅਣੀ ਰਾਏ ਬੈਠੇ ਗੁਰ ਤੀਰ
ਅਣੀ ਰਾਏ ਜੀ ਜੋ ਮਤ ਸੁਭਾਅ ਵਾਲੇ ਉਹ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੀ ਬੈਠੇ
ਆਵੇ ਜਾਹੇ ਸੰਗਤਾਂ ਭੀੜ
ਦਿਵਾਲੀ ਦਾ ਦਿਨ ਹੋਣ ਕਰਕੇ ਸੰਗਤਾਂ ਦੀ ਬੜੀ ਭੀੜ ਆਉਂਦੀ ਹੈ ਜਾਂਦੀ ਹੈ
ਸ਼ਬਦ ਰਬਾਬੀ ਗਾਵ ਆਗੇ
ਜਿਹੜੇ ਰਬਾਬੀ ਅੱਗੇ ਬੈਠ ਕੇ ਸ਼ਬਦ ਗਾ ਰਹੇ
ਸੁਨਤ ਸਿੱਖ ਸਮਝਤ ਵੱਡ ਭਾਗੇ
ਕੇ ਸਿੱਖ ਕੀਰਤਨ ਸੁਣਦੇ ਹੈ ਜਿਹੜਾ ਬਾਣੀ ਵਿਚ ਕੋਈ ਗਾਇਆ ਜਾ ਰਿਹਾ ਉਹਦੇ ਅਰਥਾਂ ਨੂੰ ਸਮਝਦੇ ਵੱਡੇ ਭਾਗਾਂ ਵਾਲੇ
ਦਾਸ ਅੰਕ ਸ੍ਰੀ ਤੇਗ ਬਹਾਦਰ
ਇੱਕ ਦਾਸ ਦੇ ਸੇਵਕ ਦੇ ਗੋਦ ਦੇ ਵਿਚ ਸ੍ਰੀ ਤੇਗ ਬਹਾਦਰ ਸਾਹਿਬ ਜਾਦੇ
ਬੈਠੇ ਸਤਿਗੁਰ ਕੇ ਢਿੱਗ ਸਾਦਰ
ਸ੍ਰੀ ਤੇਗ ਬਹਾਦਰ ਸਾਹਿਬ ਜੀ ਸਤਿਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਹੀ ਬੈਠੇ ਸੇਵਕ ਦੀ ਗੋਦ ਰਾਹੀਂ
ਕਰਹਿ ਕਾਮਨਾ ਪੂਰਨ ਬ੍ਰਿੰਦ
ਗੁਰੂ ਹਰਗੋਬਿੰਦ ਸਾਹਿਬ ਜੀ ਸਮੂਹ ਕਾਮਨਾ ਪੂਰੀਆਂ ਕਰਦੇ
ਸਭ ਬਿਦ ਸਭਨ ਆਨੰਦ ਬਿਲੰਦ
ਕਰਕੇ ਸਭ ਤਰ੍ਹਾਂ ਕਰਕੇ ਸਾਰਿਆਂ ਨੂੰ ਬੜਾ ਆਨੰਦੀ ਬਖਸ਼ਿਸ਼ ਕੀਤੀ ਹੈ
ਪ੍ਰੇਮ ਚੰਦ ਇੱਕ ਖੱਤਰੀ ਆਇਓ
ਉਸ ਵੇਲੇ ਦੀਵਾਲੀ ਵਾਲੇ ਦੈਨੀ ਸਭਾ ਲੱਗਿਆ ਦੀਵਾਨ ਲੱਗਿਆ ਕਿ ਪ੍ਰੇਮ ਚੰਦ ਨਾਮ ਦਾ ਖੱਤਰੀਆਂ ਵਿਚੋਂ ਆਇਆ
ਸਹਿਤ ਪੁੱਤਰ ਸਤਿਗੁਰ ਦਰਸਾਇਓ
ਆਪਣੇ ਪੁੱਤਰ ਦੇ ਸਮੇਤ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਿਤੇ ਭਾਵ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਪੁੱਤਰ ਹਨ ਸੂਰਜ ਮਲ ਅਣੀ ਰਾਏ ਗੁਰਦਿੱਤਾ ਜੀ ਇਹਨਾਂ ਦੇ ਸਮੇਤ ਸਤਿਗੁਰੂ ਦੇ ਨੇ ਆ ਕੇ ਦਰਸ਼ਨ ਕੀਤੇ
ਕੰਨਿਆ ਹੁਤੀ ਤਾਹੇ ਘਰ ਮਾਹੀ
ਜਿਹੜਾ ਪ੍ਰੇਮ ਚੰਦ ਖੱਤਰੀਏ ਦੇ ਘਰ ਦੇ ਵਿਚ ਲੜਕੀ ਹੈ ਸੀ
ਪਰ ਖੋਜਤ ਕਿਤ ਪਾਇਓ ਨਾਹੀ
ਲੱਗ ਰਿਹਾ ਸੀ ਰਿਸ਼ਤਾ ਲੱਭ ਰਿਹਾ ਸੀ ਕਿਤੇ ਨੇ ਪਾਇਆ ਨਹੀਂ ਸੀ
ਤਿਸ ਭਿੱਖ ਕੈ ਅਭਿਲਾਖਾ ਧਰੀ
ਉਸਨੇ ਗੁਰੂ ਕੇ ਸਾਹਿਬਜ਼ਾਦੇ ਬੈਠੇ ਵੇਖ ਕੇ ਇਸ ਤਰ੍ਹਾਂ ਮਨ ਵਿਚ ਨਾ ਧਾਰਨ ਕੀਤੀ
ਚਹਿਤ ਸਗਾਈ ਗੁਰ ਸੁਤ ਕਰੀ
ਗੁਰੂ ਕਾ ਜਿਹੜਾ ਸੁਪੁੱਤਰ ਸੂਰਜ ਮਲ ਹੈ ਉਹਦੇ ਨਾਲ ਕਹਿੰਦੇ ਇਸ ਤਰ੍ਹਾਂ ਸਗਾਈ ਰਿਸ਼ਤਾ ਕਰਿਆ ਇਹ ਚਾਹੁੰਦਾ ਹੈ
ਹੱਥ ਜੋੜ ਹੋਏ ਖਰੋ ਅਗਾਰੀ
ਦੋਵੇਂ ਹੱਥ ਜੋੜ ਕੇ ਪ੍ਰੇਮ ਚੰਦ ਜਿਹੜਾ ਖੜਾ ਹੋ ਗਿਆ
ਗੁਰ ਸਨਮੁਖ ਥਿਤ ਗੇਰਾ ਉਚਾਰੀ
ਗੁਰੂ ਮਹਾਰਾਜ ਦੇ ਸਾਹਮਣੇ ਟਿਕ ਕੇ ਇਸ ਨੇ ਬਚਨ ਬਾਣੀ ਕਿਹਾ
ਮਹਾਰਾਜ ਮੇਰੀ ਅਰਦਾਸ
ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਅਰਦਾਸ ਬੇਨਤੀ ਹੈ
ਪੂਰਨ ਕਰੋ ਦੀਨ ਕੀ ਆਸ
ਮਹਾਰਾਜ ਦੀਨ ਆਇ ਨਮਾਣਾ ਪੂਰੀਆਂ ਕਰ ਦਿਓ
ਸ੍ਰੀ ਕਰਤਾਰਪੁਰੇ ਕੋ ਵਾਸੀ
ਮਹਾਰਾਜ ਆਪ ਜੀ ਦਾ ਸੇਵਕ ਸ੍ਰੀ ਕਰਤਾਰਪੁਰ ਸਾਹਿਬ ਦੇ ਵਿਚ ਵਸਣ ਵਾਲਾ
ਜਾਤ ਸਿਲੀ ਜਗ ਵਿਖੇ ਪ੍ਰਕਾਸ਼ੀ
ਖਤਰੀਆਂ ਦੀ ਜਾਤ ਇੱਕ ਸਿਲੀ ਬਜਦੀ ਹੈ ਸੰਸਾਰ ਦੇ ਵਿਚ ਪ੍ਰਗਟ ਹੀ
ਨਵ ਬਰਖਨ ਕੀ ਕੰਨਿਆ ਮੇਰੀ
ਮੇਰੇ ਘਰ ਦੇ ਵਿਚ ਮਹਾਰਾਜ ਇਸ ਸਮੇਂ 9 ਸਾਲਾਂ ਦੀ ਲੜਕੀ ਹੈ
ਚਾਹੋ ਕਰਨ ਸੂਰਜ ਮਲ ਚੇਰੀ
ਮਹਾਰਾਜ ਸ੍ਰੀ ਗੁਰਦਿੱਤਾ ਤੋਂ ਛੋਟਾ ਸਾਹਿਬਜ਼ਾਦਾ ਸੂਰਜ ਮਲ ਬੈਠਾ ਇਹਦੀ ਦਾਸੀ ਮੈਂ ਬਣਾਇਆ ਚਾਹੁੰਦਾ
ਇਹੀ ਕਾਮਨਾ ਪੂਰਨ ਕਰੀਏ
ਮਹਾਰਾਜ ਦੀਵਾਲੀ ਦਾ ਦਿਨ ਹੈ ਅੱਜ ਮੇਰੀ ਇਹ ਕਾਮਨਾ ਪੂਰੀ ਕਰ ਦਈ
ਦਾਸਨ ਦਾਸਨ ਦਾਸ ਵਿਚਾਰੀਏ
ਬਹੁਤ ਕੋਈ ਮਹਾਨ ਨਹੀਂ ਹੈ ਮਹਾਰਾਜ ਜਿਹੜੇ ਆਪ ਜੀ ਦੇ ਦਾਸਾਂ ਦੇ ਦਾਸ ਉਹਨਾਂ ਦਾ ਵੀ ਮੈਂ ਦਾਸ ਹਾਂ ਵਿਚਾਰ ਲਈ
ਸਤਿਗੁਰ ਕੋ ਰੁਖ ਵਿਧੀਏ ਪਾਇਓ
ਸਵੇਰੇ ਗੁਰੂ ਹਰਗੋਬਿੰਦ ਸਾਹਿਬ ਦਾ ਮਨ ਦਾ ਖਿਆਲ ਵਿਧੀ ਚੰਦ ਨੇ ਪਾ ਲਿਆ ਸਮਝ ਲਿਆ ਵੀ ਮਹਾਰਾਜ ਰਿਸ਼ਤਾ ਲਿਆ ਚਾਹੁੰਦੇ
ਦੇ ਧੀਰਜ ਤੇ ਨਿਕਟ ਬਿਠਾਇਓ
ਪ੍ਰੇਮ ਚੰਦ ਖੱਤਰੀ ਨੂੰ ਧੀਰ ਦੇ ਕੇ ਵਿਧੀ ਚੰਦ ਨੇ ਆਪਣੇ ਕੋਲ ਬਿਠਾ ਲਿਆ
ਜਿਮ ਚਾਹ ਕਰਬੋ ਤਿਮ ਠਾਨ
ਵਿਧੀ ਚੰਦ ਕਹਿੰਦਾ ਵੀ ਪ੍ਰੇਮ ਚੰਦ ਜਿਵੇਂ ਤੂੰ ਚਾਹੁੰਦਾ ਉਵੇਂ ਹੀ ਕਰਾਂ ਜਾਵਾਂਗੇ।
ਗੁਰ ਘਰ ਆਹੈ ਨਿਮਾਨਨ ਮਾਨ,
ਜਿਹੜਾ ਸਤਿਗੁਰੂ ਦਾ ਘਰ ਹੈ ਤਾਂ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ।
ਦਰਬ ਆਦਿ ਇਹ ਪਿਖ ਹੈ ਨਾ ਕੋਈ,
ਜਿਹੜਾ ਸਤਿਗੁਰੂ ਦਾ ਘਰ ਹੈ ਕੋਈ ਧਨ ਧੁਨੀ ਵੇਖਦਾ ਵੀ ਇਹ ਜਿਹੜੇ ਰਿਸ਼ਤਾ ਹੋਣਾ ਉੱਥੇ ਮਾਇਆ ਹੈਗੀ ਕਿ ਨੰਗ ਮਲੰਗੀ ਹੈ।
ਚਾਹੈ ਸੋ ਕਰਹੈ ਪ੍ਰੇਮ ਜੁਤ ਹੋਈ,
ਜੋ ਕਹਿੰਦੇ ਕੋਈ ਪ੍ਰੇਮ ਸਹਿਤ ਹੋਵੇ ਉਹ ਜੋ ਕਰ ਸਕਦੇ ਉਹ ਲੈ ਲੈਂਦੇ ਸਭ ਕੁਛ।
ਪ੍ਰੇਮ ਚੰਦ ਸੁਨ ਧੀਰਜ ਪਾਇਓ,
ਵਿਧੀ ਚੰਦ ਤੋਂ ਐਸੇ ਬਚਨ ਸੁਣ ਕੇ ਪ੍ਰੇਮ ਚੰਦ ਨੇ ਧੀਰਜ ਪਾਇਆ ਵੀ ਗੱਲ ਬਣ ਜਾਏਗੀ।
ਬੋਲ ਗਣਕ ਕੋ ਸਮੋ ਸੁਧਾਇਓ,
ਉਸੇ ਵੇਲੇ ਕਹਿੰਦੇ ਗੁਰਮਤ ਅਨੁਸਾਰ ਜਿਹੜਾ ਸਾਰਾ ਵਿਚਾਰ ਕਰ ਲਿਆ।
ਜੋ ਤੇ ਕਰੀਤ ਸੁਧਾਰਨ ਕਰੀ,
ਹਾਂ ਗੁਰਮਤ ਅਨੁਸਾਰ ਸਾਰੀ ਰੀਤੀ ਬਣਾ ਸੁਆਰ ਕੇ ਕੀਤੀ।
ਚੌਂਕੀ ਪਰ ਬਿਠਾਏ ਸੁਭ ਘੜੀ,
ਉਸੇ ਵੇਲੇ ਸੂਰਜਮਲ ਨੂੰ ਕਹਿੰਦੇ ਚੰਗੀ ਘੜੀ ਸਮਾਂ ਜਾਣ ਕੇ ਦੀਵਾਲੀ ਦਾ ਦਿਨ ਜਾਣ ਕੇ ਚੌਂਕੀ ਉੱਪਰ ਬਿਠਾ ਲਿਆ ਹੈ।
ਲਗ ਧੀਰਗ ਦੁੰਦਬ ਬਜਵਾਏ,
ਛੋਟੇ ਵੱਡੇ ਜਿਹੜੇ ਨਗਾਰੇ ਸੀ ਉਹ ਸਾਰੇ ਖੜਕਾਏ ਬਜਵਾਏ।
ਸੰਗ ਨਫੀਰਨ ਰਾਗ ਮਿਲਾਏ,
ਹੋਰ ਜਿਹੜੀਆਂ ਨਾਰੀ ਨਫੀਰੀਆਂ ਤੂਤੀਆਂ ਹੈ ਰਾਗਾਂ ਵਿੱਚ ਮਿਲਾ ਕੇ ਉਹਨਾਂ ਨੂੰ ਗਾਉਣਾ ਸ਼ੁਰੂ ਕੀਤਾ।
ਗੁਰ ਕੇ ਮਹਿਲ ਨਾਰ ਗਨ ਆਏ,
ਉਧਰ ਗੁਰੂ ਕੇ ਮਹਿਲਾਂ ਵਿੱਚ ਬੜੀਆਂ ਮਾਈਆਂ ਬੀਬੀਆਂ ਇਕੱਠੀਆਂ ਹੋਈਆਂ।
ਗੁਰ ਤ੍ਰਿਯ ਤੈ ਤ੍ਰੈ ਕੋ ਦੇਤ ਵਧਾਈ,
ਗੁਰੂ ਮਹਾਰਾਜ ਦੀ ਪਤਨੀ ਹੈ ਮਰਵਾਹੀ ਉਹਨੂੰ ਵਧਾਈਆਂ ਦੇ ਰਹੇ।
ਭਰਿਓ ਸਦਨ ਢੋਲਕ ਬਜਵਾਏ,
ਹਾਂ ਘਰ ਭਰਿਆ ਪਿਆ ਢੋਲਕੀਆਂ ਬਜ ਰਹੀਆਂ।
ਪਿਕ ਬੈਨੀ ਮਿਲ ਕੀਰਤਨ ਗਾਏ,
ਜਿਨ੍ਹਾਂ ਦੇ ਕੋਲ ਵਾਲੀਆਂ ਸੁਰਾਂ ਮਿਲ ਕੇ ਗੀਤ ਗਾ ਰਹੀਆਂ।
ਮੰਗਲ ਮਹਾ ਕਰਿਓ ਤੇ ਸਮੈ,
ਉਸ ਸਮੇਂ ਬੜਾ ਭਾਰੀ ਮੰਗਲਾਚਾਰ ਕੀਤਾ ਖੁਸ਼ੀਆਂ ਮਨਾਉਣਾ ਕੀਤੀਆਂ।
ਬੈਠੇ ਸਤਿਗੁਰ ਜਗ ਪਗ ਨਮੈ,
ਇਧਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਤੇ ਬੈਠੇ ਸਾਰਾ ਸੰਸਾਰ ਨਿਮ ਰਿਹਾ ਝੁਕ ਰਿਹਾ।
ਪ੍ਰੇਮ ਚੰਦ ਲੱਖ ਭਾਗ ਭਲੇਰੋ,
ਪ੍ਰੇਮ ਚੰਦ ਨੇ ਆਪਣੇ ਚੰਗੇ ਭਾਗ ਜਾਣ ਕੇ
ਭਇਓ ਬਿਲੰਦ ਆਨੰਦ ਤੇ ਸਵੇਰੇ,
ਉਸੇ ਵੇਲੇ ਆਪਣੇ ਮਨ ਦੇ ਵਿੱਚ ਬਹੁਤ ਆਨੰਦ ਖੁਸ਼ ਹੋ ਗਿਆ।
ਆਏ ਗੁਰੂ ਕੋ ਬੰਦਨ ਕੀਨ,
ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਸਭ ਤੋਂ ਪਹਿਲਾਂ ਨਮਸਕਾਰ ਕੀਤੀ।
ਨਿਕਟ ਬਿਠਾਇਓ ਆਦਰ ਦੀ,
ਗੁਰੂ ਮਹਾਰਾਜ ਨੇ ਕੋਲ ਬਿਠਾ ਲਿਆ ਸਤਿਕਾਰ ਦਿੱਤਾ ਹੈ।
ਆਗਿਆ ਪਾਏ ਉਠਿਓ ਹਰ ਖਾਇਓ,
ਉਸ ਵੇਲੇ ਪ੍ਰੇਮ ਚੰਦ ਸਤਿਗੁਰੂ ਦੀ ਆਗਿਆ ਪਾ ਕੇ ਖੁਸ਼ ਹੋ ਕੇ ਉੱਠ ਖੜੋਤਾ।
ਪ੍ਰੇਮ ਚੰਦ ਗੁਰ ਪ੍ਰਥਮ ਮਨਾਇਓ,
ਪ੍ਰੇਮ ਚੰਦ ਨੇ ਪਹਿਲਾਂ ਸਤਿਗੁਰੂ ਦੇ ਚਰਨਾਂ ਨੂੰ ਮਨਾਇਆ ਪੂਜੇ।
ਸੂਰਜ ਮਲ ਮੁਖ ਖਾਰਕ ਦੀਨੋ,
ਸੂਰਜ ਮਲ ਦੇ ਮੂੰਹ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਖਾਰਕ ਸ਼ੁਹਾਰਾ ਦੇ ਦਿੱਤਾ ਹੈ। ਉਂਝ ਇੱਧਰ ਕਰਤਾਰਪੁਰ ਸਾਹਿਬ ਦੇ ਵਿੱਚ ਐਸੀ ਰੀਤੀ ਵੀ ਹੈ ਵੀ ਆਪਾਂ ਤੇ ਕੋਈ ਸੁਹਾਜਾ ਦੇ ਦਿੰਦੇ ਹਾਂ ਤੇ ਉਧਰ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਵੀ ਦੇ ਦਿੰਦੇ ਹਨ ਦੁਆਬੇ ਵਾਲੇ।
ਪ੍ਰੇਮ ਚੰਦ ਗੁਰ ਸੂਰਜ ਕੁੰਕਮ ਤਿਲਕ ਭਾਲ ਮੈਂ ਕੀਨੋ,
ਕੇਸਰ ਦਾ ਜਿਹੜਾ ਤਿਲਕ ਮੱਥੇ ਵਿਚ ਲਾ ਦਿੱਤਾ ਸੂਰਜ ਮੱਲੇ।
ਮੰਗਲ ਭਇਓ ਅਨੇਕ ਪ੍ਰਕਾਰੇ,
ਅਨੇਕਾਂ ਤਰ੍ਹਾਂ ਦਾ ਮੰਗਲਾਚਾਰ ਖੁਸ਼ੀਆਂ ਹੋ ਗਈਆਂ ਸ਼ੁਰੂ।
ਮੋਦਕ ਮੋਦਤ ਲੇ ਤਿਸ ਬਾਰੇ,
ਜਿੰਨੇ ਕਹਿੰਦੇ ਲੋਕ ਖੁਸ਼ ਹੋ ਕੇ ਲੱਡੂ ਲੈ ਰਹੇ,
ਸਭ ਨੇ ਵਿਖੇ ਬਹੁਤੇ ਵਰਤਾਏ।
ਦੀਵਾਨ ਵਿਚ ਦੀਵਾਲੀ ਵਾਲੇ ਦਿਨ ਬੈਠੇ ਸਾਰਿਆਂ ਨੂੰ ਖੁੱਲੇ ਵਰਤਾਏ।
ਪਿਖ ਉਤਸਵ ਕੋ ਔਰ ਹਰ ਖਾਏ,
ਕਹਿੰਦੇ ਸ਼ਾਹ ਵੇਖ ਕੇ ਸਾਰੇ ਖੁਸ਼ ਹੋ ਗਏ ਹਿਰਦਿਆਂ ਵਿੱਚ।
ਜਾਚਕ ਗਨ ਕੋ ਧਨ ਬਹੁ ਦੀਨ,
ਬਹੁਤੇ ਮੰਗਤੇ ਆ ਗਏ ਉਹਨਾਂ ਨੂੰ ਬਹੁਤੀ ਮਾਇਆ ਦੇ ਦਿੱਤੀ।
ਲੈ ਲੈ ਸਭਨ ਸੁਜਸ ਕੋ ਕੀਨ,
ਲੈ ਲੈ ਕੇ ਮਾਇਆ ਸਭ ਨੇ ਸ੍ਰੇਸ਼ਟ ਜਸ ਕੀਤਾ।
ਪ੍ਰੇਮ ਚੰਦ ਸਗਰੀ ਵਿਦ ਕਰਕੇ,
ਪ੍ਰੇਮ ਚੰਦ ਨੇ ਸਾਰੀ ਜਿਹੜੀ ਸਗਨ ਦੀ ਵਿਧੀ ਦਿੱਤੀ ਕਰਕੇ।
ਗਮਨਿਓ ਸਾਧਨ ਆਨੰਦ ਕੋ ਧਾਰ ਕੇ,
ਆਨੰਦ ਧਾਰ ਕੇ ਘਰ ਵੱਲ ਨੂੰ ਚਲਾ ਗਿਆ।
ਜਾਏ ਤਹਾਂ ਉਤਸਵ ਕੋ ਕੀਨਾ,
ਕਰਤਾਰਪੁਰ ਸਾਹਿਬ ਜਾ ਕੇ ਵੀ ਬੜਾ ਉਤਸ਼ਾਹ ਕੀਤਾ।
ਕਹਿ ਕੁਟੰਬ ਕੋ ਹਰਖ ਸੁਦੀਨਾ,
ਪਰਿਵਾਰ ਨੂੰ ਕਹਿ ਕੇ ਉਹਨੂੰ ਬੜੀ ਭਾਰੀ ਖੁਸ਼ੀ ਦਿੱਤੀ।
ਇਤ ਸਤਿਗੁਰ ਮੇਲਾ ਕਰ ਆਜ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀਵਾਲੀ ਦਾ ਜੋੜ ਮੇਲਾ ਚੰਗੀ ਚੰਗੀ ਤਰ੍ਹਾਂ ਕਰਕੇ
ਸਹਿਤ ਮਸੰਦ ਬਿਸਰਜਤ ਪਾਛੇ
ਸਾਰੇ ਜਿੰਨੇ ਮਸੰਦ ਹੈ ਸੰਗਤਾਂ ਦੇ ਸਹਿਤ ਵਿਦਾ ਕਰ ਦਿੱਤੇ
ਜਥਾ ਯੋਗ ਦੇ ਦੇ ਸਿਰ ਪਾਓ
ਇਸ ਤਰ੍ਹਾਂ ਯੋਗਤਾ ਬਣਦੀ ਸਭ ਨੂੰ ਸਰੋਪੋ ਦੇ ਦੇ ਕੇ
ਤਿਸ ਦੇ ਤਿਸੀ ਦੇਸ਼ ਭੇਜੇ ਕਰ ਨਾਓ
ਜਿਸ ਦੇਸ਼ ਤੋਂ ਮਸੰਦ ਆਏ ਸੀ ਉਸੇ ਦੇਸ਼ ਵਿਚ ਭੇਜ ਦਿੱਤੇ ਕਿਰਪਾ ਕਰਕੇ ਜਾਂ ਅੱਗੇ ਵਾਸਤੇ ਉਹਨਾਂ ਦਾ ਨਾਂ ਲੈ ਕੇ
ਸਕਲ ਆਨੰਦ ਪਾਏ ਜਸ ਕਹੇ
ਸਾਰੇ ਮਸੰਦ ਆਨੰਦ ਪਾ ਕੇ ਜਸ ਕਹਿੰਦੇ
ਗਮ ਨੇ ਸਭ ਦੇਸ਼ਨ ਜਿਮ ਕਹੇ
ਹਾਂ ਸਾਰੇ ਦੇਸ਼ਾਂ ਵਿਚ ਕਹੇ ਹੈ ਜਿਸ ਤਰ੍ਹਾਂ ਸਤਿਗੁਰਾਂ ਨੇ ਕਿਹਾ ਉਸ ਤਰ੍ਹਾਂ ਅੱਗੇ ਆਖਦੇ ਕਹਿੰਦੇ
ਸੰਗਤ ਨਿਜ ਨਿਜ ਸਦਨ ਸਿਧਾਰੀ
ਜਿਹੜੀ ਦੀਵਾਲੀ ਮੌਕੇ ਸੰਗਤ ਆਈ ਸੀ ਉਹ ਵੀ ਆਪੋ ਆਪਣੇ ਘਰਾਂ ਨੂੰ ਚਲੀ ਗਈ
ਜਹ ਕਹ ਕੀਰਤ ਗੁਰੂ ਉਚਾਰੀ
ਜਿੱਥੇ ਕਿੱਥੇ ਜਾਂਦਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਉਚਾਰੀ ਸੰਗਤ ਨੇ
ਰਾਮੋ ਸਹਿਤ ਜੋ ਸਾਈ ਦਾਸ
ਰਾਮੋ ਦੇ ਸਮੇਰ ਜਿਹੜਾ ਸਾਈ ਦਾਸ ਸੀ
ਹੱਥ ਜੋੜ ਕੀਨਸ ਅਰਦਾਸ
ਹੱਥ ਜੋੜ ਕੇ ਬੇਨਤੀ ਕੀਤੀ
ਦੇਹੁ ਰਜਾਏ ਕਰਨਾ ਕੋ ਠਾਨ
ਕਿਰਪਾ ਕਰਕੇ ਮੈਨੂੰ ਜਾਣ ਦੀ ਆਗਿਆ ਦੇ ਦਿਓ
ਰਹੇ ਦਿਵਸ ਬਹੁ ਕਰ ਪਿਆਨ
ਅਸੀਂ ਗੁਰਦਿੱਤਾ ਜੀ ਦਾ ਵਿਆਹ ਦੇਖਿਆ ਸੂਰਜਮਲ ਦਾ ਅੰਤਮ ਸੰਸਕਾਰ ਦੇਖਿਆ ਹੁਣ ਸੂਰਜਮਲ ਦਾ ਰਿਸ਼ਤਾ ਸ਼ਗਨ ਦੀ ਰਸਮ ਦੇਖ ਲਈ ਬਹੁਤ ਦਿਨ ਹੋ ਗਏ ਹੁਣ ਮੈਂ ਚਲੇ ਜਾਵਾਂ
ਆਪ ਅਗਵਨ ਹੋਏ ਤਿਸ ਦੇਸ਼
ਹੈ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵੇਲੇ ਵੀ ਆਪ ਜੀ ਦਾ ਸਾਡੇ ਦੇਸ਼ ਵੱਲੀ ਆਉਣਾ ਹੋਵੇ
ਤਹ ਦਰਸ਼ਨ ਕੋ ਚਾਹਿਤ ਅਸ਼ੇਸ਼
ਉੱਥੇ ਵਾਰ ਆਪ ਜੀ ਦੇ ਅਸੀਂ ਵਿਸ਼ੇਸ਼ ਕਰਕੇ ਦਰਸ਼ਨ ਚਾਹੁੰਦੇ ਹਾਂ ਸਾਰੇ
ਤਬ ਸਤਿਗੁਰ ਨਿਜ ਸਾਰੀ ਜਾਨ
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਰਾਮੋ ਹੈ ਉਸ ਨੂੰ ਸੰਸਾਰੀ ਸੰਬੰਧ ਕਰਕੇ ਸਾਲੇ ਹਰ ਸਮਝ ਕੇ
ਮੁਖ ਮੁਸ ਕਾਵਤ ਕੀਨ
ਬੁਖਾਬਸਦਿਆਂ ਹੋਇਆ ਸਾਈ ਦਾਸ ਨੂੰ ਕਿਹਾ
ਪ੍ਰਥਮ ਰਹੇ ਤੁਮ ਘਰ ਚਿਰਕਾਲ
ਸਾਈ ਦਾਸ ਰਾਮੋ ਤੁਹਾਡੇ ਘਰ ਦੇ ਵਿਚ ਪਹਿਲਾਂ ਕਾਫੀ ਸਮਾਂ ਅਸੀਂ ਰਹੇ ਹਾਂ
ਬਹਰ ਆਏ ਹਮ ਬਸ ਹੈ ਵਿਸਾਲ
ਫਿਰ ਵੀ ਆ ਕੇ ਬਹੁਤਾ ਸਮਾਂ ਅਸੀਂ ਭਾਈ ਕੀ ਡੋਲੀ ਵਿਚ ਵਸਾਂਗੇ ਰਹਾਂਗੇ
ਰਹੋ ਪ੍ਰਤੀਖਤ ਨਿਸਚੇ ਹੈ
ਕਹਿੰਦੇ ਨਿਸਚੇ ਵਾਲੀ ਗੱਲ ਹੈ ਸਾਡੇ ਆਉਣ ਦੀ ਉਡੀਕ ਕਰਦੇ ਰਹੋ
ਤੁਮਰੇ ਪ੍ਰੇਮ ਤੁਮਰੋ ਪ੍ਰੇਮ ਰਹਿਣ ਨਹਿ
ਦੇ ਪ੍ਰੇਮ ਪਿਆਰ ਅਸੀਂ ਖਾਲੀ ਨਹੀਂ ਜਾਣਦੇ ਪ੍ਰੇਮ ਪੂਰਾ ਕਰਾਂਗੇ
ਤ੍ਰੈ ਦਮੋਦਰੀ ਆਦਿਕ ਜੇਈ
ਤੁਹਾਡਾ ਜਿਹੜਾ ਪ੍ਰੇਮ ਪਿਆਰ ਸਾਨੂੰ ਇੱਥੇ ਅੰਮ੍ਰਿਤਸਰ ਨਹੀਂ ਰਹਿਣ ਦੇਗਾ ਡੋਲੀ ਲੈ ਜਾਏਗਾ ਇਸ ਤਰ੍ਹਾਂ ਜਿਹੜੀ ਦਮੋਦਰੀ ਹੈ ਇਸਤਰੀ ਇਸ ਤੋਂ ਆ ਲੈ ਕੇ ਬਾਕੀ
ਮਿਲ ਕਰ ਸਭ ਹੈ ਨਮਹਿ ਕਰ ਸੇਈ
ਸਾਰੀਆਂ ਮਿਲ ਮਿਲ ਕੇ ਨਮਸਕਾਰਾਂ ਕਰ ਕਰਾ ਰਹੀਆਂ
ਗਏ ਡਰੋਲੀ ਕੋ ਸੁਖ ਪਾਏ
ਸਾਈ ਦਾਸ ਜੀ ਦੇ ਘਰਵਾਰੀ ਰਾਮੋ ਸੁਖ ਪਾ ਕੇ ਭਾਈ ਕੀ ਡਰੋਲੀ ਨੂੰ ਚਲੇ
ਨਿਤ ਸਤਿਗੁਰ ਸਿਮਰਹਿ ਚਿਤ ਪਾਏ
ਆਪਣੇ ਚਿਤ ਵੀ ਯਾਦ ਕਰਕੇ ਸਤਿਗੁਰੂ ਨੂੰ ਹਮੇਸ਼ਾ ਨਿਤ
ਨਿਤ ਸਤਿਗੁਰ ਸਿਮਰਹਿ ਚਿਤ ਪਾਏ
ਚਿਤ ਵਿਚ ਲਿਆ ਕੇ ਹਮੇਸ਼ਾ ਸਤਿਗੁਰੂ ਨੂੰ ਸਿਮਰਦੇ
ਸ੍ਰੀ ਗੁਰਦਿੱਤੇ ਪਿਤ ਰੁਖ ਜਾਨ
ਸ੍ਰੀ ਗੁਰਦਿੱਤਾ ਜੀ ਨੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਖਿਆਲ ਜਾਣ ਕੇ
ਆਇਸ ਪਾਏ ਤਿਆਰੀ ਠਾਨ
ਪਾ ਕੇ ਕਰਤਾਰਪੁਰ ਸਾਹਿਬ ਨੂੰ ਜਾਣ ਦੀ ਤਿਆਰੀ ਕਰ ਲਈ
ਨੱਤੀ ਧੀਰ ਮੱਲ ਲੇ ਗੋਦ
ਨਿਹਾਲ ਕੌਰ ਹੈ ਉਸਨੇ ਆਪਣੇ ਪੁੱਤਰ ਧੀਰਮਲ ਨੂੰ ਗੋਦੀ ਵਿਚ ਲੈ ਲਿਆ
ਸਭ ਸਾਸਨ ਸੰਗ ਮਿਲੀ ਪ੍ਰਮੋਦ
ਆਪਣੀਆਂ ਸੱਸਾਂ ਹਾਲ ਇਸ ਤੋਂ ਆ ਲੈ ਕੇ ਖੁਸ਼ੀ ਨਾਲ ਮਿਲ ਗਿਆ ਉਹਨਾਂ ਨੂੰ
ਨਮਸਕਾਰ ਕਰ ਸਿਮਦਨ ਚਰੀ
ਨਮਸਕਾਰ ਕਰਕੇ ਨਾਨਕੀ ਮਰਵਾਹੀ ਦਮੋਦਰੀ ਨੂੰ ਫਿਰ ਰਸ ਵਿਚ ਚੜ ਗਈ ਨਿਹਾਲ ਕੌਰ
ਸ੍ਰੀ ਕਰਤਾਰਪੁਰੇ ਮੱਗ ਪਰੀ
ਕਰਤਾਰਪੁਰ ਸਾਹਿਬ ਦੇ ਰਸਤੇ ਪੈ ਗਈ
ਸ੍ਰੀ ਗੁਰਦਿੱਤਾ ਪਹੁੰਚਿਓ ਜਾ
ਸ੍ਰੀ ਅੰਮ੍ਰਿਤਸਰ ਤੋਂ ਚੱਲਦਾ ਸ੍ਰੀ ਗੁਰਦਿੱਤਾ ਜੀ ਕਰਤਾਰਪੁਰ ਸਾਹਿਬ ਜਾ ਪਹੁੰਚੇ
ਬਸੇ ਤਹਾ ਹੀ ਸੁਖ ਉਪਜਾਏ
ਉੱਥੇ ਕਹਿੰਦੇ ਬੜਾ ਸੁਖ ਪੈਦਾ ਕਰਕੇ ਇਹ ਸ੍ਰੀ ਗੁਰਦਿੱਤਾ ਆਪਣੀ ਪਤਨੀ ਸਹਿਤ ਬਸੇ ਇਸ ਆਏ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਦੀਵਾਲੀ ਮਨਾਈ ਗਈ ਇਹ ਸੂਰਜ ਮਲ ਦਾ ਰਿਸ਼ਤਾ ਹੋਇਆ ਇਹ ਸਾਰਾ ਪ੍ਰਸੰਗ ਇਸ ਅੰਸ਼ ਪਹਿਲੇ ਵਿਚ ਬਿਆਨ ਕੀਤਾ ਹੈ। ਇਹ ਸੱਤਵੀਂ ਰਾਸ ਦੇ ਵਿਚ ਇਹ ਪਹਿਲਾ ਅੰਸ਼ ਹੈ। ਮੰਗਲਾਂ ਤੋਂ ਬਾਅਦ ਇਹ ਸਾਰਾ ਪ੍ਰਸੰਗ ਬਿਆਨ ਹੋਇਆ, ਆਪਾਂ ਸਰਵਣ ਕਰਕੇ ਲਾਹਾ ਲਿਆ ਹੈ। ਇੱਥੇ ਹੀ ਹੁਣ ਆਪਾਂ ਸਮਾਪਤੀ ਕਰੀਏ।
ਨਮਸਕਾਰ ਕਰ ਸਿਮਦਨ ਚਰੀ ਸ੍ਰੀ ਕਰਤਾਰਪੁਰੇ ਮਗ ਪਰੀ ਸ੍ਰੀ ਗੁਰ ਦਿੱਤਾ ਪਹੁੰਚਿਓ ਜਾਏ ਬਸੇ ਤਹਾਂ ਹੀ ਸੁਖ ਉਪਜਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।